ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ। ਜ਼ਿਕਰ ਆਉਂਦਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਇਸ ਪਿਆਰੇ ਨੂੰ ਜਿਵੇਂ ਢਾਲਣਾ ਚਾਹੁੰਦੇ ਨੇ ਤੇ ਵਾਰ ਵਾਰ ਪਰਖਾਂ ਲੈਂਦੇ ਹਨ। ਮਹਾਰਾਜ ਜੰਗਲ ਵਿੱਚ ਗਏ, ਕੀ ਵੇਖਿਆ ਕਿ ਇੱਕ ਮੁਰਦਾ ਪਿਆ ਮੁਰਦਾ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਭਾਈ ਮੁਰਦਾ ਖਾ। ਗੁਰੂ ਕਾ ਬਚਨ ਮੰਨ ਕੇ ਬਾਬਾ ਲੈਣਾ ਜੀ ਨੇ ਗੇੜਾ ਕੱਢਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲੈਣਿਆ ਇੰਨੀ ਦੇਰ ਕਿਉਂ? ਬੇਨਤੀ ਕੀਤੀ, ਪਾਤਸ਼ਾਹ ਮੈਂ ਤੁਹਾਡੇ ਹੁਕਮ ਦੀ ਇੰਤਜ਼ਾਰ ਕਰਨਾ। ਮੈਨੂੰ ਹੁਕਮ ਕਰੋ ਕਿ ਮੈਂ ਪੈਰਾਂ ਵਾਲੇ ਪਾਸੇ ਤੋਂ ਖਾਵਾਂ ਕਿ ਸਿਰ ਵਾਲੇ ਪਾਸੇ ਤੋਂ ਖਾਵਾਂ। ਹਜ਼ੂਰ ਕਹਿੰਦੇ, ਗੁਰਮੁਖਾ ਖਾਣ ਵਾਲਾ ਬਣ। ਕਹਿੰਦੇ ਜਿਸ ਮੌਕੇ ਬਾਬਾ ਲਹਿਣਾ ਜੀ ਨੇ ਉਹ ਕੱਪੜਾ ਚੱਕਿਆ ਤੇ ਪ੍ਰਸ਼ਾਦ ਬਣ ਗਿਆ। ਇਹਦਾ ਤਾਤਪਰਜ ਇਹ ਹੈ ਗੁਰਮੁਖਾ, ਜੇ ਤੂੰ ਆਪਣੇ ਸਰੀਰ ਨੂੰ ਮੁਰਦਾ ਬਣਾ ਦੇ, ਤੇਰੇ ਤੇ ਗੁਰੂ ਕੀ ਰਹਿਮਤ ਹੋ ਜਾਏਗੀ, ਪਰ ਤੂੰ ਮੈਂ ਮਾਰਦਾ ਨਹੀਂ। ਮੁਰਦਾ ਹੋਏ ਮਰੀਦ ਨਾ ਗੱਲਣੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਜੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਖਾਣਾ ਸੋਵਣਾ। ਨਾ ਭੁੱਖ ਨਾ ਨੀਂਦ ਨਾ ਖਾਣ ਦੀ ਗੱਲ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਗੀਦ ਪਾਗਮਲ ਧੋਵਣਾ, ਦਰ ਦਰਵੇਸ ਰਸੀਦ ਅਮਿਓ ਰਸ ਭੋਵਣਾ। ਸੋ ਇਸੇ ਪ੍ਰਕਾਰ ਸੇਵਕ ਸਿਦਕ ਸੰਜੀਤ ਨਾ ਹੱਸਣ ਰੋਵਣਾ, ਦਰ ਦਰਵੇਸ ਰਸੀਦ ਅਮਿਓ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖੜੋਵਣਾ। ਭਾਵ ਗੁਰੂ ਦੇ ਬਚਨਾਂ ਤੋਂ ਆਪਣਾ ਆਪਾ ਵਾਰ ਦੇਣਾ। ਬਾਬਾ ਕਬੀਰ ਜੀ ਕਹਿੰਦੇ, ਮੈਂ ਉਹਨਾਂ ਗੁਰੂ ਦੇ ਪਿਆਰਿਆਂ ਦਾ ਦਾਸ ਹਾਂ। ਦ੍ਰਿਸ਼ਟਾਂਤ ਚੇਤੇ ਆਇਆ, ਬਾਬਾ ਫਰੀਦ ਜੀ ਨੇ ਗੁਰੂ ਪਿਆਰੋ ਆਪਣੇ ਮੁਰਸ਼ਦ ਦੀ ਸੇਵਾ ਕੀਤੀ ਦਿੱਲੀ 'ਚ। ਮੀਂਹ ਪਿਆ, ਪੀਰ ਦਾ ਧੂੰਆਂ ਬੁੱਝ ਗਿਆ। ਮੁਰਸ਼ਦ ਗਰਮ ਪਾਣੀ ਨਾਲ ਇਸ਼ਨਾਨ ਕਰਦਾ, ਅੱਗ ਨਹੀਂ। ਦੂਰ ਨਿਗਾਹ ਪਈ ਕਿ ਇੱਕ ਚਵਾੜੇ ਦੇ ਵਿੱਚੋਂ ਲਾਈਟ ਦਿਸੀ, ਚਾਨਣ ਦਿਸਿਆ। ਬਾਬਾ ਫਰੀਦ ਜੀ ਉਸ ਪਾਸੇ ਨੂੰ ਤੁਰ ਪਏ। ਕੀ ਵੇਖਿਆ? ਜਿਹੜੇ ਘਰ ਵਿੱਚ ਦੀਵਾ ਜਗਦਾ ਉਹ ਘਰ ਵੇਸਵਾ ਦਾ ਚਵਾਰਾ ਹੈ। ਬਾਬਾ ਫਰੀਦ ਜੀ ਚਲੇ ਗਏ। ਵੇਸਵਾ ਨੂੰ ਕਹਿਣ ਲੱਗੇ, ਬੀਬੀ ਮੈਂ ਤੇਰੇ ਕੋਲੋਂ ਇਹ ਅੱਗ ਲੈਣੀ ਅੱਗ। ਵੇਸਵਾ ਕਹਿਣ ਲੱਗੀ, ਗੱਭਰੂਆ ਤੈਨੂੰ ਹੋਸ਼ ਹੋਣੀ ਚਾਹੀਦੀ ਵੀ ਵੇਸਵਾ ਦਾ ਚਵਾਰਾ ਹੈ, ਇੱਥੇ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ, ਤੈਨੂੰ ਕੁਝ ਨਾ ਕੋਈ ਦੇਣਾ ਪਏਗਾ। ਕਹਿਣ ਲੱਗਾ, ਮੇਰੇ ਕੋਲ ਕੋਈ ਨਹੀਂ। ਕਹਿਣ ਲੱਗੀ, ਆਨਾ ਦੇ ਦੇ। ਬਾਬੇ ਫਰੀਦ ਨੇ ਆਖਿਆ, ਭੈਣ ਮੇਰੇ ਕੋਲ ਆਨਾ ਤਾਂ ਨਹੀਂ, ਪਰ ਅੱਖ ਨੂੰ ਵੀ ਆਨਾ ਕਹਿੰਦੇ ਨੇ ਨਾ, ਆਹ ਪੰਜਾਬੀ ਜਾਣਦੇ ਹੋ। ਆਪਾਂ ਕਹਿੰਦੇ ਫਲਾਨੇ ਦਾ ਆਨਾ ਨਿਕਲ ਗਿਆ, ਡੇਲੇ ਨੂੰ ਆਨਾ ਵੀ ਬੋਲਦੇ ਨੇ ਪੰਜਾਬੀ 'ਚ। ਬਾਬਾ ਫਰੀਦ ਕਹਿਣ ਲੱਗਾ, ਭੈਣ ਮੇਰੇ ਕੋਲ ਪੈਸਿਆਂ ਦਾ ਆਨਾ ਤਾਂ ਨਹੀਂ, ਪਰ ਮੇਰਾ ਅੱਖ ਦਾ ਆਨਾ ਚੱਲ ਜਾਏਗਾ। ਕਹਿਣ ਲੱਗੀ, ਚੱਲੇਗਾ। ਬਾਬੇ ਫਰੀਦ ਨੇ ਉਂਗਲੀ ਪਾ ਕੇ ਆਪਣੀ ਅੱਖ ਦਾ ਆਨਾ ਤੜੀ ਤੇ ਰੱਖ ਕੇ ਵੇਸਵਾ ਨੂੰ ਦੇ ਦਿੱਤਾ। ਅੱਖ ਤੇ ਪੱਟੀ ਬੱਧੀ, ਆਣ ਕੇ ਅੱਗ ਬਾਲੀ, ਧੂੰਆਂ ਤੇਜ਼ ਕੀਤਾ, ਮੁਰਸ਼ਦ ਲਈ ਪਾਣੀ ਗਰਮ ਕੀਤਾ, مرشد غسل کر رہا ہے. آپ اشنان کہیں نہیں مسلمان غسل کہیں دے نے. مرشد غسل کر رہا ہے بابے فرید نے اک تے پٹی بدھی جنایا نہیں میں تیری لی آسان کیتا میں اک دا آنا دیتا ہے. پیر کہن لگا پتر اک تے پٹی بدھی ہے آپ جان دے ہو گرمکھ جی آپ اکھاں دکھن لگ پن تے آپ کہیں میری اکھاں آئیاں نے. اے عام ساڈی بولی ہے. پیر نے آخیا پتر اکھاں تے پٹی بدھی کہن لگا جی اکھ آئی ہے. ان اے نہیں آخیا بھی میں تیرے لیے ڈیلا وار کے آیا ہے. اکھ آئی ہے تے مرشد کہن لگا پتر جی آئی ہے تے پٹی کیوں. بابے فرید نے پٹی کھولی بابے فرید دا ڈیلا نو پر تھوڑا جا چھوٹا کہتے گرمکھو زندگی چ تانوں پاک پٹن جان دا موقع ملے بابے فرید دی گدی دا گدی نشین تانوں پیر ملے تے میری بینتی دا چیتا کر کے پیر دی اکھ وال ذرا جھاکنا. اس گدی تے جیڑا بھی مسلمان پیر گدی نشین ہوندا ہے نا اودی اکھ دا ڈیلا قدرت والو ایک نکا جا چھوٹا ہوندا قدرت والو. کیوں پانی وچ بابے فرید نے اپنا ڈیلا ویکھیا کہن لگا پیر جی تھوڑا جا چھوٹا ہے تے بلہار جاواں ایہو جی پیر دے بلہار جاواں ایہو جی پیراں دے پیار والے پرمیشر دے پیاریاں تو. اس ماں پرش نے آکھیا پترا چھوٹیاں دے چھوٹے ہوندے نے میں بھی چھوٹا ہے نا خدا وڈا ہے. پترا خدا دا مقابلہ خدا دے بندے تو ہوندا نہیں. ایہو جی گرو کے لال پرمیشر دے پیارے جنہ گرو کے بچنا تو آپا وار دیتا تے بابا کبیر جی کہیں دے میں اوہو جی گرمکھ پیاریوں تو صدقے جاواں. اے گرمکھو بندے کیویں نے میں باہر بورڈ تو پڑھ کے آیا پی اج بابے نام دیو دا جنم دن بھی ہے. مینو ہنے پتا لگا ہے گرمکھو بابا نام دیو روٹی پکاریا روٹی کتا آیا کتے نے روٹیاں چک لیاں چنگیر چوں تے بابے نام دیو نے اے نہیں آکھیا قسماں نوں کھانیا او تیرا بیڑا ترجا ہے مینوں بھکھا مارنا نا نا. بابے نام دیو نے کجی پھڑ لی گھیو والی مکھن والی اگے اگے کتا مگر مگر بابا نام دیو کہن لگا بھگوان میں تیرا بندہ تے تیری جنی میتھوں دوڑ نہیں لگنی میرے تے کرپا کر اور میری بےزتی نہ کر. جے پلا میں روٹیاں چوپڑ نہیں سکیا تے تھوڑی جی انتظار تا کر دو نا بھگوان میں چوپڑیاں کھاواں تو انچوپڑیاں کھاویں اے میرے لیے سوکھ دا نہیں. جے میرے تے یقین نہیں ہو سکتا پر میں تھوڑیاں انگلوں دے بیڑ کے روٹیاں چوپڑا تے میری بینتی پی آپ ہی ٹھوٹی تو آپ چوپڑ کے کھا لا. کتے نوں آکھیا بابے نام دیو نے اگوں کہیں دے بھگوان پرگٹ ہوئے کہن لگے نامیا اینی کسر باقی رہ گئی سی او مینو کتیاں دے جاندا ہے تے بابے نام دیو نے آکھیا بھگوان میں کی جانا تو جتھے نہیں مینو داستان دے تو کتیاں چ نہیں. اور بھگوان نے پرگٹ ہو کے انہوں ددار دیتے بابے دے کار ਆਹ ਪੰਜਾਬ ਚੋਂ ਆਏ ਤੇ ਛਿੱਕਿਆਂ ਚ ਅੱਗੇ ਆਪਾਂ ਰੋਟੀਆਂ ਟੰਗਦੇ ਉਸਨੇ ਵੀ ਕੁੱਤਾ ਬਿੱਲੀ ਮੂੰਹ ਨਾ ਪਾ ਜਾਏ। ਘਰਾਂ ਵਿੱਚ ਜਿਹੜੇ ਸ਼ਤੀਰ ਹੁੰਦੇ ਸਨ ਪੁਰਾਣੇ ਦੇਸੀ ਫਾਰਮੂਲੇ, ਤਿੰਨ ਲੜੀਆਂ ਜਾਂ ਜਿਵੇਂ ਤਕੜੀ ਦੀਆਂ ਤਿੰਨ ਕਸਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਕਸਾਂ ਬਣਾ ਕਰਕੇ ਤੇ ਸਾਡੀਆਂ ਬੀਬੀਆਂ ਭੈਣਾਂ ਟੋਕਰੀ ਜਾਂ ਕੋ ਗੋਲ ਜਾਂ ਛਿੱਕਾ ਟੰਗ ਦਿੰਦੀਆਂ ਤੇ ਉਹਦੇ ਵਿੱਚ ਆਮ ਦੁੱਧ ਜਾਂ ਰੋਟੀਆਂ ਵਗੈਰਾ ਰੱਖੀਆਂ ਹੁੰਦੀਆਂ ਸਨ ਕਿ ਕੁੱਤਾ ਬਿੱਲੀ ਮੂੰਹ ਨਾ ਲਾ ਜਾਏ। ਉੱਥੇ ਰੋਟੀਆਂ ਟੰਗੀਆਂ ਨੇ, ਕੁੱਤਾ ਆਇਆ ਤੇ ਬਾਬੇ ਭਗਵਾਨ ਨਾਮਦੇਵ ਨੇ ਉੱਥੇ ਕੁੱਤੇ ਨੂੰ ਸੰਬੋਧਨ ਕਰਦਿਆਂ ਗੁਰਮੁਖੋ ਸ਼ਬਦ ਉਚਾਰਿਆ ਜੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਦਰਜ ਹੈ। ਬਾਬਾ ਨਾਮਦੇਵ ਕਹਿੰਦਾ ਹੈ, ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਵਾਲ। ਭਈ ਭਗਵਾਨ ਆਇਆ ਤਾਂ ਤੂੰ ਭਾਵੇਂ ਕੁੱਤਾ ਬਣ ਕੇ, ਪਰ ਤੂੰ ਕੁੱਤਾ ਨਹੀਂ। ਜਿਹੜੀ ਤੇਰੀ ਚਾਲ, ਤੇਰੀ ਚਾਲ ਗਊਆਂ ਵਾਲੀ ਹੈ। ਸੁਰਾ ਕਹਿੰਦੇ ਨੇ ਗਊ ਨੂੰ। ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਵਾਲ। ਫਿਰ ਕੀ ਵੇਖਿਆ ਵੀ ਕੁੱਤੇ ਦਾ ਦਾ ਰੋਟੀਆਂ ਨੂੰ ਨਾ ਲੱਗਾ ਤੇ ਗੁਰਮੁਖ ਅੱਗੇ ਚੱਕੀਆਂ ਹੁੰਦੀਆਂ ਸਨ ਚੱਕੀਆਂ, ਤੇ ਬੀਬੀਆਂ ਭੈਣਾਂ ਉਹ ਚੱਕੀਆਂ ਨੂੰ ਸਾਫ ਕਰਨ ਵਾਸਤੇ ਇੱਕ ਨਿੱਕੀ ਜਿਹੀ ਲੀਰ ਰੱਖਦੀਆਂ ਸਨ। ਲੀਰ ਮੁੜ ਕੇ ਇੱਕ ਚੱਕੀ ਨੂੰ ਸਾਫ ਕਰਨਾ ਵੀ ਮਿੱਟੀ ਘੱਟਾ ਪੂੰਝਿਆ ਜਾਏ। ਕਹਿੰਦੇ ਨੇ ਜਦੋਂ ਉਹ ਕੁੱਤਾ ਚੱਕੀ ਚੱਟਣ ਲੱਗਾ ਤੇ ਬਾਬੇ ਨਾਮਦੇਵ ਨੇ ਕੀ ਆਖਿਆ, ਕਹਿੰਦੇ ਚਾਕੀ ਚੂਟੇ ਚਾਕੀ ਚਾਟੇ ਚੂਨ ਖਾਏ। ਕਹਿੰਦਾ ਭਗਵਾਨ ਵੀ ਤੂੰ ਚੱਕੀ ਚੱਟ ਲਈ ਹੈ, ਆਟਾ ਖਾ ਲਿਆ, ਹੁਣ ਰੱਬ ਦਾ ਵਾਸਰਾ ਵੀ ਮੇਰੀ ਬਜਾਜੀ ਦੀ ਦੁਕਾਨ ਨਹੀਂ, ਜਿਹੜੀ ਕੱਪੜੇ ਦੀ ਲੀਰ ਇਹ ਰਹਿਣ ਦੇ। ਇੱਕ ਪਾਸੇ ਕੁੱਤੇ ਦੇ ਮੂੰਹ ਵਿੱਚ ਉਹ ਕੱਪੜੇ ਦੀ ਲੀਰ ਹੈ, ਇੱਕ ਪਾਸੇ ਬਾਬੇ ਨਾਮਦੇਵ ਨੇ ਫੜੀ। ਗੁਰਮੁਖ ਬਾਣੀ ਵੀ ਦਰਜ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਦਰਜ। ਬਾਬਾ ਕੁੱਤੇ ਨੂੰ ਕਹਿ ਰਿਹਾ, ਚਾਕੀ ਕਾ ਚੇਥਰਾ ਕਹਾਂ ਲੈ ਜਾਏ। ਕਹਿਣ ਲੱਗਾ ਜਿਹੜਾ ਇਹ ਕੱਪੜਿਆਂ ਦਾ ਟੋਟਾ ਹੈ ਕਿੱਥੇ ਲੈ ਜਾਏਗਾ। ਮੇਰੀ ਇੱਕ ਬੇਨਤੀ ਆਪ ਜੀ ਨੂੰ, ਮੈਂ ਚਾਹੁੰਦਾ ਵੀ ਕਿਰਪਾ ਕਰਕੇ ਖਿਸਕ ਜਾਓ, ਤੁਹਾਡੀ ਇਨਸਲਟ ਨਾ ਹੋਵੇ। ਚਾਕੀ ਚਾਟੇ ਚੂਨ ਖਾਏ, ਚਾਕੀ ਕਾ ਚੇਥਰਾ ਕਹਾਂ ਲੈ ਜਾਏ, ਸ਼ੀਕੇ ਪਰ ਤੇਰੀ ਬਹੁਤ ਡੀਠ, ਮਤ ਸੋਟਾ ਲੱਕੜੀ ਤੇਰੇ ਪਰੇ ਪੀਠ। ਜਿਹੜਾ ਤੂੰ ਵਾਰ ਵਾਰ ਸ਼ਿੱਕੇ ਵੱਲ ਵੇਹਣਾ ਨਾ, ਮੇਰੇ ਮਨ ਵਿੱਚ ਤੌਂਗਲਾ ਵੀ ਤੈਨੂੰ ਕੋਈ ਸੋਟਾ ਜਾਂ ਲੱਕੜੀ ਵਗਾ ਕੇ ਮਾਰੇ ਨਾ। ਕਹੋ ਕਬੀਰ ਭੋਗ ਪਲੇ ਕੀਨ, ਮਤ ਕੋ ਮਾਰੇ ਈਂਟ ਟੀਮ। ਮੇਰੇ ਭਗਵਾਨ ਤੁਸੀਂ ਚੱਕੀ ਨੂੰ ਚੱਟ ਲਿਆ ਤੇ ਮੈਂ ਚਾਹੁੰਦਾ ਵੀ ਤੁਹਾਨੂੰ ਕੋਈ ਇੱਟ ਚੌਰਸ ਜਾਂ ਅਣਕਿੜਤ ਅਣਘੜਤ ਢੀਮ ਨਾ ਮਾਰੇ, ਤੇ ਆਪ ਕਿਰਪਾ ਕਰਕੇ ਬੇਨਤੀ ਮੰਨ ਕੇ ਤੇ ਘਰ ਚੋਂ ਚਲੇ ਜਾਓ। ਇਹ ਗੁਰਮੁਖੋ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ, ਜਿਹਨਾਂ ਕੁੱਤਿਆਂ ਵਿੱਚ ਹੀ ਪਰਮਾਤਮਾ ਵੇਖਿਆ। ਬਾਬਾ ਕਬੀਰ ਜੀ ਨਾਮਦੇਵ ਜੀ ਕੱਪੜੇ ਧੋ ਰਹੇ ਸਨ ਤੇ ਫੁਰਨਾ ਤਾਂ ਬੰਦੇ ਅੰਦਰ ਆ ਹੀ ਜਾਂਦਾ ਨਾ। ਬਾਬੇ ਨਾਮਦੇਵ ਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਕੱਪੜੇ ਚੁੱਕ ਕੇ ਲਿਆਉਣਾ ਹੈ ਤੇ ਜੇ ਕਿਤੇ ਭਗਵਾਨ ਘੋੜੀ ਵਗੈਰਾ ਦੇ ਦੇ ਤੇ ਭਾਰਤਾਂ ਨਾਲ ਚੁੱਕਣਾ ਪਏ। ਭਗਵਾਨ ਨੇ ਕਹਿੰਦੇ ਨੇ ਮੁਗਲ ਦਾ ਰੂਪ ਧਾਰਨਾ ਕੀਤਾ, ਘੋੜੀ ਤੇ ਚੜ੍ਹੇ ਆਏ ਨੇ ਭਗਵਾਨ। ਘੋੜੀ ਤਾਜ਼ੀ ਸੂਈ ਅਤੇ ਵਛੇਰਾ ਹੈ। ਉਹ ਜ਼ਮਾਨੇ ਚ ਗੁਰਮੁਖ ਮੁਗਲ ਧੱਕੇ ਨਾਲ ਹਿੰਦੂਆਂ ਕੋਲੋਂ ਮੰਗਾ ਲੈਂਦੇ ਸਨ ਧੱਕੇ ਨਾਲ। ਅੱਜ ਤਾਂ ਸਾਨੂੰ ਲੋਕ ਦਾਬੇ ਮਾਰਦੇ ਨੇ ਨਾ ਘੂਰ ਘੂਰ ਕੇ, ਕਿਤੇ ਇਤਿਹਾਸ ਪੜੋ, ਅਲਾਉਦੀਨ ਖਿਲਜੀ ਦਾ ਸਮਾਂ। ਅਲਾਉਦੀਨ ਖਿਲਜੀ ਨੇ ਆਪਣੇ ਕਾਜ਼ੀ ਨੂੰ ਪੁੱਛਿਆ ਵੀ ਹਿੰਦੂਆਂ ਦੇ ਪ੍ਰਤੀ ਆਪਣਾ ਧਰਮ ਕੀ ਕਹਿੰਦਾ ਹੈ। ਤੇ ਅਲਾਉਦੀਨ ਖਿਲਜੀ ਨੂੰ ਕਾਜ਼ੀ ਨੇ ਆਖਿਆ ਸੀ ਜਿਹੜੇ ਹਿੰਦੂ ਨੇ ਕਾਫਰ ਨੇ, ਜਦੋਂ ਮੁਸਲਮਾਨ ਨੂੰ ਥੁੱਕ ਆਵੇ, ਹਿੰਦੂ ਦਾ ਫਰਜ਼ ਬਣਦਾ ਪਿਆ ਆਪਣਾ ਮੂੰਹ ਅੱਡ ਕੇ ਤੇ ਮੁਸਲਮਾਨ ਦੀ ਥੁੱਕ ਨੂੰ ਆਪਣੇ ਮੂੰਹ ਚ ਪੋਣਾ ਕਰੇ। ਇਹ ਇਤਿਹਾਸ ਵਿੱਚ ਲਿਖਿਆ ਹੈ। ਉਸੇ ਨਿਯਮ ਦੇ ਮੁਤਾਬਕ ਕਹਿੰਦੇ ਨੇ ਉਸ ਘੋੜ ਸਵਾਰ ਨੇ ਆਖਿਆ, ਨਾਮਿਆ ਮੇਰਾ ਵਛੇਰਾ ਚੁੱਕ, ਜੋ ਮੈਂ ਬੇਨਤੀ ਕਰ ਰਿਹਾ ਨਾ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸ਼ਬਦ ਅੰਕਿਤ ਹਨ। ਉੱਥੇ ਬਾਬਾ ਨਾਮਦੇਵ ਨੇ ਆਖਿਆ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਮਹਾਰਾਜ ਭਾਵੇਂ ਤੂੰ ਮੁਗਲਾਂ ਦਾ ਲਿਬਾਸ ਤਾਂ ਧਾਰਨ ਕੀਤਾ, ਪਰ ਮੈਨੂੰ ਪਤਾ ਵੀ ਤੂੰ ਮੁਗਲ ਨਹੀਂ। ਕਿਉਂ? ਦੁਆਰਕਾ ਨਗਰੀ ਕਾਹੇ ਕਿ ਮਗੋਲ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਦੁਆਰਕਾ ਨਗਰੀ ਕਾਹੇ ਕਿ ਮਗੋਲ, ਤੇਰੀ ਜ਼ਬਾਨ ਤੋਂ ਪ੍ਰਤੀਤ ਹੁੰਦਾ ਤੂੰ ਮੁਗਲ ਨਹੀਂ, ਕਿਉਂਕਿ ਦੁਆਰਕਾ ਵਿੱਚ ਮੁਸਲਮਾਨਾਂ ਦਾ ਕੋਈ ਕੰਮ ਨਹੀਂ। ਉਸ ਮੌਕੇ ਭਗਵਾਨ ਨੇ ਪ੍ਰਗਟ ਹੋ ਕਰਕੇ ਬਾਬਾ ਨਾਮਦੇਵ ਨੂੰ ਕਰਤਾਰਥ ਕੀਤਾ। ਗੁਰਮੁਖੋ, ਮਾਮਨ ਤੁਗਲਕ ਦੇ ਸਮੇਂ ਬਾਬਾ ਨਾਮਦੇਵ ਜੀ ਨੂੰ ਬਾਦਸ਼ਾਹ ਨੇ ਹੁਕਮ ਕੀਤਾ ਵੀ ਤੂੰ ਕਹਿੰਦਾ ਮੇਰਾ ਰਾਮ ਹੈ, ਆਪਣੇ ਰਾਮ ਨੂੰ ਕਹਿ ਕੇ ਮੇਰੀ ਗਊ ਨੂੰ ਜਿੰਦਿਆ ਕਰ। ਉੱਥੇ ਗੁਰਮੁਖੋ ਲਿਖਿਆ, ਭਗਵਾਨ ਨੇ ਪ੍ਰਗਟ ਹੋ ਕਰਕੇ ਬਾਬਾ ਨਾਮਦੇਵ ਨੂੰ ਆਖਿਆ, ਨਾਮਿਆ ਤੇਰੀ ਬੜੀ ਇਨਸਲਟ ਹੋਈ ਹੈ, ਕਹੇ ਤਾਂ ਧਰਨ ਅਕੋਡੀ ਕਰੋ, ਕਹੇ ਤਾਂ ਉੱਪਰ ਲੇ ਕਰ ਧਰੋ, ਕਹੋ ਤਾਂ ਮੋਈ ਗਊ ਦਿਉ ਜਵਾਏ, ਸਭ ਕੋ ਦੇਖੇ ਪਤਿਆਏ। ਭਗਵਾਨ ਕਹਿਣ ਲੱਗਾ, ਨਾਮਿਆ ਜੇ ਕਵੇ ਤੇ ਧਰਤੀ ਨੂੰ ਮੂਧਿਆਂ ਕਰਦਿਆਂ, ਧਰਤੀ ਉੱਪਰ ਹੋ ਜਾਏ ਆਕਾਸ਼ ਥੱਲੇ ਆ ਜਾਏ, ਤੇਰੀ ਕੀ ਰਾਏ ਹੈ, ਜਾਂ ਮੈਂ ਗਊ ਨੂੰ ਜਿੰਦਿਆਂ ਕਰਦਿਆਂ। ਉੱਥੇ ਲਿਖਿਆ, ਪਰਣਵੇ ਨਾਮਾ ਸੇਲ ਮਸੇਲ, ਗਊ ਦੁਆਈ ਬਛਰਾ ਮੇਲ। ਇਹਦੇ ਦੋ ਤਰ੍ਹਾਂ ਦੇ ਅਰਥ ਕੀਤੇ ਨੇ। ਟਕਸਾਲ ਦੇ ਮੁਤਾਬਕ ਮਹਾਂਪੁਰਸ਼ਾਂ ਨੇ ਅਰਥ ਇਹ ਪੜ੍ਹਾਏ ਨੇ। ਬਾਬਾ ਨਾਮਦੇਵ ਤੇ ਭਗਵਾਨ ਦੀਆਂ ਅੱਖਾਂ ਚਾਰ ਹੋਈਆਂ। ਸੇਲ ਮਸੇਲ ਦਾ ਹੁੰਦਾ ਅੱਖ ਵਿੱਚ ਅੱਖ ਪਾਉਣਾ। ਬਾਬਾ ਨਾਮਦੇਵ ਨੇ ਭਗਵਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖਿਆ, ਮਹਾਰਾਜ ਧਰਤੀ ਨੂੰ ਮੂਧਿਆਂ ਕਰਨ ਦੇ ਨਾਲੋਂ ਗਊ ਨੂੰ ਜਿੰਦਿਆਂ ਕਰਨਾ ਸੌਖਾ, ਤੇ ਕਿਰਪਾ ਕਰ ਲੋਕਾਂ ਦਾ ਗਨਾਹ ਕੀ ਗਊ ਨੂੰ ਜਿੰਦਿਆਂ ਕਰ। ਮੈਂ ਇੱਕ ਉਦਾਸੀ ਮਹਾਤਮਾ ਬਾਬਾ ਸੇਵਾ ਦਾ ਸਮਾਨ ਕੁਆਲੇ ਹੋਏ ਨੇ, ਉਹਨਾਂ ਕੋਲ ਇਹਦੇ ਅਰਥ ਪੜ੍ਹੇ ਨੇ। ਸੇਲ ਮਸੇਲ ਦਾ ਅਰਥ ਹੁੰਦਾ ਨਿਆਣਾ ਪਾਉਣ ਵਾਲਾ, ਆਪਾਂ ਗਊ ਦੇ ਪੈਰਾਂ ਚ ਪਾਉਣੇ, ਪਿਛਲੀ ਲੱਤਾਂ ਚ ਪਾਉਣੇ, ਉਹਨੂੰ ਨਿਆਣਾ ਕਹਿੰਦੇ ਨੇ। ਕਹਿੰਦੇ ਨੇ ਜਿਸ ਮੌਕੇ ਭਗਵਾਨ ਤੇ ਨਾਮਦੇਵ ਦੀਆਂ ਅੱਖਾਂ ਚਾਰ ਹੋਈਆਂ, ਕਹਿੰਦੇ ਉਸੇ ਮੌਕੇ ਗਊ ਜਿੰਦਾ ਹੋ ਗਈ ਔਰ ਉਹਦੀਆਂ ਲੱਤਾਂ ਵਿੱਚ ਨਿਆਣਾ ਪਾ ਕਰਕੇ ਵੱਛਾ ਛੱਡ ਕੇ ਤੇ ਉਹਨੂੰ ਚੋੜਾ ਕੀਤਾ। ਇਹ ਦੋ ਚਾਰ ਸਾਖੀਆਂ ਤੋਂ ਕਹਿਣ ਤੋਂ ਭਾਵ ਇਹ ਹੈ, ਗੁਰਮੁਖੋ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਪਰਮਾਤਮਾ ਉਹਨਾਂ ਤੋਂ ਨਿਆਰਾ ਨਹੀਂ, ਪਰਮਾਤਮਾ ਉਹਨਾਂ ਦੇ ਅੰਗ ਸੰਗ ਹੈ। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ, ਇਹ ਸਥਾਨ ਸਾਡੇ ਜੀਵਨ ਦਾ ਅੰਗ ਬਣੇ। ਤੇ ਬਾਬਾ ਕਬੀਰ ਜੀ ਕਹਿੰਦੇ ਕਿ ਜੋ ਮਨੁੱਖ ਆਪਣੇ ਗੁਰੂ ਦੇ ਬਚਨ ਨੂੰ ਝੱਲਦੇ ਨੇ, ਮੈਂ ਉਹਨਾਂ ਦਾ ਦਾਸ ਹਾਂ।
ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ।
ਆਮ ਕਰਕੇ ਤੁਸੀਂ ਵੇਖਦੇ ਹੋ ਕਿ ਜਦੋਂ ਮੁਸਲਮਾਨ ਅਜ਼ਾਨ ਦਿੰਦੇ ਨੇ ਉਦੋਂ ਮਸੀਤ ਦੇ ਉੱਪਰਲੇ ਮਨਾਰੇ ਤੇ ਚੜ੍ਹਦੇ ਨੇ, ਕਾਰਨ ਕੀ ਹੈ? ਗੁਰਮੁਖੋ, ਜਿਵੇਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ 31 ਰਾਗ ਨੇ, ਕੁਰਾਨ ਸ਼ਰੀਫ ਦੇ 30 ਸਪਾਰੇ ਹਨ, 30 ਉਹਨਾਂ ਦੀ ਗਿਣਤੀ ਹੈ। ਉਹਨਾਂ 30 ਸਪਾਰਿਆਂ ਦੇ ਵਿੱਚੋਂ ਜਿਹੜਾ 29 ਸਪਾਰਾ ਹੈ ਉਹਦੇ 'ਚ ਲਿਖਿਆ ਹੈ ਵੀ ਜਿੰਨੀ ਉੱਚੀ ਆਵਾਜ਼ ਨਾਲ ਬਾਂਗ ਦਿੱਤੀ ਜਾਏ ਉਹਨਾਂ ਵੱਡਾ ਸਵਾਬ ਹੈ। ਇੱਥੇ ਗੁਰਮੁਖੋ ਪਾਰਟੀਆਂ ਬਣ ਗਈਆਂ, ਧਰਮ 'ਤੇ ਰਿਹਾ ਕੋਈ ਨਹੀਂ। ਮੈਂ ਬੇਨਤੀ ਕਰਾਂ, ਗੁਰੂ ਕੇ ਸਿੱਖ ਨੇ ਨਾ ਪਾਰਟੀਆਂ ਤੋਂ ਪਾਸੇ ਰਹਿਣਾ। ਗੁਰੂ ਦੇ ਬੋਲ ਨੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿੰਨਾ ਚਿਰ ਖਾਲਸਾ ਨਿਆਰਾ ਪੁਣੇ 'ਚ ਰਹੇਗਾ ਮੇਰਾ ਤੇਜ ਇਹਨਾਂ ਦੇ ਨਾਲ, ਜਦੋਂ ਬਾਹਮਣਾਂ ਦੀ ਨਕਲ ਕਰਨ ਲੱਗ ਪਏ ਤੇ ਫਿਰ ਗੁਰਮੁਖ ਮੇਰੀ ਇਹਨਾਂ ਨਾਲ ਡਿਬਣੀ ਨਹੀਂ। ਤੁਸੀਂ ਨੋਟ ਕਰਨਾ, ਜਦੋਂ ਹਿੰਦੂ ਹੱਥ ਧੋਵੇਗਾ ਉਹ ਐਂ ਕਰਕੇ ਧੋਵੇਗਾ ਥੱਲੇ ਨੂੰ, ਜਦੋਂ ਮੁਸਲਮਾਨ ਹੱਥ ਧੋਵੇਗਾ ਉਹ ਐਂ ਕਰੇਗਾ। ਹਿੰਦੂ ਹੱਥ ਧੋਵੇਗਾ ਤੇ ਉੱਪਰ ਨੂੰ ਥੱਲੇ ਮੂੰਹ ਕਰੇਗਾ ਤੇ ਮੁਸਲਮਾਨ ਥੱਲਿਓਂ ਤਾਂ ਨੂੰ ਕਰੇਗਾ, ਵੀ ਗੱਲ ਇੱਕ ਦੂਜੇ ਦੀ ਉਲਟ ਕਰਨੀ ਹੈ। ਇਸੇ ਤਰ੍ਹਾਂ ਮੈਨੂੰ ਇਸ ਅਜਾਨ ਤੋਂ ਗੱਲ ਚੇਤੇ ਆਈ, ਹਿੰਦੂ ਧਰਮ ਕਹਿੰਦਾ ਵੀ ਜਿੰਨਾ ਮੰਤਰ ਚੁੱਪ ਕਰਕੇ ਜਪਿਆ ਜਾਂ ਓਹਲੇ ਜਪਿਆ ਜਾਏ ਉਹਦਾ ਮਹਾਤਮ ਜ਼ਿਆਦਾ ਹੈ। ਔਰ ਇਹ ਨਕਲ ਤਾਰੀ ਗੁਰਮੁਖ ਪਿਆਰੂ ਬਿਆਸਾ ਵਾਲੇ ਲੋਕਾਂ ਨੇ, ਉਹ ਕਹਿੰਦੇ ਵੀ ਜੇ ਤੂੰ ਸਾਡਾ ਮੰਤਰ ਕਿਸੇ ਨੂੰ ਦੱਸਿਆ ਨਾ ਤਾਂ ਤੈਨੂੰ ਕੋਹੜ ਹੋ ਜਾਏਗਾ। ਲੋਕੀ ਕਿੰਨੇ ਝੂਡੂ ਨੇ। ਇੱਕ ਬੰਦੇ ਨੇ ਸੈਂਗੜੇ ਨੂੰ ਦੱਸਿਆ ਉਹ ਚੰਗਾ ਭਲਾ ਨਵਾਂ ਰੋਆ, ਇਹ ਦੂਜਿਆਂ ਨੂੰ ਦੱਸਣ ਤੇ ਉਹਦੇ ਗੁਰੂ ਨੂੰ ਕਿੰਨਾ ਕੋਹੜ ਹੋਏਗਾ। ਉਹ ਕਹਿੰਦੇ ਵੀ ਤੂੰ ਇੱਕ ਨੇ ਦੱਸਿਆ ਤੇ ਤੈਨੂੰ ਕੋਹੜ, ਇਹਦਾ ਆਪਣੇ ਫਿਰ ਗੁਰੂ ਦਾ ਗਲ ਜਾਣਾ ਚਾਹੀਦਾ ਇਹੋ ਜਿਹਾ। ਜਿਹੜੀ ਗੱਲ ਗੁਪਤ ਹੋਵੇ ਨਾ ਬਲੈਕ ਦਾ ਮਾਲ ਹੁੰਦੀ, ਚੋਰੀ ਦਾ ਮਾਲ, ਆਪਾਂ ਘਧੂਰਾ ਫਿਰ ਕਰੀਏ ਨਾ ਤੇ ਆਪਾਂ ਕਹਿੰਦੇ ਵੀ ਆਪਣੇ ਤੋਂ ਹੋਈ ਇਹ ਗਲਤੀ ਤੇ ਗੁਰਮੁਖਾ ਦੂਜੇ ਨੂੰ ਪਤਾ ਨਾ ਲੱਗ ਜਾਏ। ਜਿੰਨਾ ਗੱਲ ਵਿੱਚ ਹੇਰਾ ਫੇਰੀ ਗੁਰਮੁਖ ਉਹਨਾਂ ਪੜਦਾ, ਪਰ ਸੱਚ ਨੂੰ ਖਤਰਾ ਕੋਈ ਨਹੀਂ। ਆਪਾਂ ਗੁਰੂ ਕੇ ਪੰਜਾਂ ਪਿਆਰਿਆਂ ਕੋਲੋਂ ਵਾਹਿਗੁਰੂ ਮੰਤਰ ਲਿਆ, ਸੰਗਤ ਬਹੁਤੀ ਹੋਵੇ ਤੇ ਗੁਰਮੁਖੋ ਗੁਰੂ ਕੇ ਪੰਜ ਪਿਆਰੇ ਸਪੀਕਰ ਲਾ ਕੇ ਬੋਲਦੇ ਨੇ ਗੁਰਮੁਖੋ ਆਪਣਾ ਗੁਰਮੰਤਰ ਵਾਹਿਗੁਰੂ ਜੇ, ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ। ਸਾਨੂੰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਕਹਿੰਦੇ ਗੁਰਮੁਖੋ ਆ ਜੇ ਮੂਲ ਮੰਤਰ, ਆ ਨੇ ਸਵੇਰੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ। ਜਪਜੀ ਸਾਹਿਬ ਬਣੇਗਾ ਬ੍ਰਹਮ ਗਿਆਨੀ ਬਣ ਜਾਏਗਾ। ਬ੍ਰਹਮ ਗਿਆਨੀ ਦਾ ਅਰਥ ਕੀ ਹੈ? ਰੱਬ ਬਣ ਜਾਏਗਾ ਰੱਬ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੋ ਖੋਜੇ ਮੇਸਰ। ਤੇ ਗੁਰਮੁਖੋ ਜਿਹੜੀ ਬਾਣੀ ਬੰਦੇ ਨੂੰ ਰੱਬ ਬਣਾ ਦੇ, ਉਸ ਬਾਣੀ ਦੇ ਬਰਾਬਰ ਕੋ ਬਾਣੀ ਹੈ? ਇਹ ਜਪਜੀ ਦੀ ਤਾਕਤ ਹੈ, ਜਪਜੀ ਦੀ ਬ੍ਰਹਮ ਗਿਆਨ ਦੇ ਦੇਣ ਵਾਲੀ। ਮਹਾਂਪੁਰਸ਼ਾਂ ਨੇ ਲਿਖਿਆ ਹੈ ਕਿ ਜਿਹੜਾ ਪ੍ਰਾਣੀ ਮਾਤਰ ਤਾਰਿਆਂ ਦੀ ਛਾਵੇਂ ਅੰਮ੍ਰਿਤ ਵੇਲੇ ਜਪਜੀ ਦਾ ਪਾਠ ਕਰੇਗਾ ਉਹਨੂੰ ਲਾਜ਼ਮੀ ਬ੍ਰਹਮ ਗਿਆਨ ਦੀ ਦਾਤ ਮਿਲੇਗੀ, ਲਾਜ਼ਮੀ। ਇੰਨੀ ਤਾਕਤ ਇਹਦੇ ਵਿੱਚ। ਸੋ ਮੈਂ ਪਾਸੇ ਨਾ ਜਾਵਾਂ, ਬਾਬਾ ਕਬੀਰ ਜੀ ਉਸ ਮੁੱਲਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਮੁੱਲਾਂ ਜੀ ਉੱਚੇ ਥਾਂ ਤੇ ਚੜ ਕੇ ਕੀ ਕੂਕਦੇ ਹੋ?
ਸਾਈ ਨਾ ਵਹਿਰਾ ਹੋਏ।
ਦੱਸੋ ਪਰਮਾਤਮਾ ਭਲਾ ਬੋਲਾ ਹੋ ਗਿਆ? ਇਹ ਗੱਲ ਸਾਡੇ ਵਿੱਚ ਵੀ ਆ ਗਈ ਜੀ, ਸਾਡੇ ਵਿੱਚ ਵੀ। ਗੁਰਮੁਖ ਪਹਿਲਾਂ ਸਪੀਕਰ ਨਹੀਂ ਸੀ ਹੁੰਦੇ, ਭਾਈ ਸਾਹਿਬ ਨੇ ਅਰਦਾਸ ਕਰਨੀ, ਸਾਰਿਆਂ ਨੇ ਹੱਥ ਜੋੜ ਕੇ ਬਿਲਕੁਲ ਸਾਵਧਾਨ ਹੋ ਕੇ ਅਰਦਾਸ ਸੁਣਨੀ ਤੇ ਗੁਰੂ ਵਾਲੇ ਪਾਸੇ ਵੱਲ ਚਿੱਤ ਕਰਨਾ। ਹੁਣ ਅਰਦਾਸ ਹੁੰਦੀ ਤੇ ਸਾਡੇ ਭਾਦੀ ਬਣੀ ਹੁੰਦੀ ਵੀ ਬਾਬੇ ਦੇ ਅੱਗੇ ਜਿੰਨਾ ਚਿਰ ਮਹਿਕਣਾ ਨਾ ਕੀਤਾ ਪਤਾ ਨਹੀਂ ਗੁਰੂ ਨੂੰ ਅਰਦਾਸ ਸੁਣਨੀ ਕਿ ਨਹੀਂ ਸੁਣਨੀ। ਹੁਣ ਚਾਹ ਦਾ ਜ਼ਮਾਨਾ ਜੋ ਹੋ ਗਿਆ ਵੀ ਹੁਣ ਗੁਰੂ ਵੀ ਪਤਾ ਨਹੀਂ ਚਾਹ ਦੇ ਪ੍ਰਭਾਵ ਨਾਲ ਬੋਲਾ ਹੋ ਗਿਆ। ਜੇ ਸਪੀਕਰ ਖਰਾਬ ਹੋ ਜੇ ਤੇ ਕਹਿੰਦੇ ਡੰਡ ਲੈ ਗਈ। ਉਧਰ ਅਰਦਾਸ ਦਾ ਟਾਈਮ, ਉਧਰ ਸਪੀਕਰ ਨਾ ਚੱਲੇ, ਗੁਰਮੁਖ ਅਰਦਾਸ ਦੀ ਡੰਡ ਲੈ ਗਈ। ਡੰਡ ਤੇਰੀ ਲੱਥੀ ਜਿਹਨੂੰ ਗੁਰੂ ਤੇ ਇਤਬਾਰ ਨਹੀਂ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇੱਥੋਂ ਮੈਨੂੰ ਇੱਕ ਗੱਲ ਚੇਤੇ ਆ ਗਈ, ਬੜੇ ਪ੍ਰਮਾਣ ਨੇ ਗੁਰਮੁਖੋ, ਮੇਰੀ ਸਤਿਕਾਰਯੋਗ ਭੂਆ ਤੁਹਾਡੀ ਵੀ ਬੇਬੇ ਨਾਨਕੀ, ਮੈਨੂੰ ਗੁਰਮੁਖ ਜਦੋਂ ਵੀ ਕਿਤੇ ਮਸਲਾ ਆੜੇ ਨਾ, ਮੇਰਾ ਆਪਣਾ ਦੇਸੀ ਫਾਰਮੂਲਾ ਬਣਾਇਆ ਹੈ ਦੇਸੀ, ਤੇ ਮੈਂ ਗੁਰੂ ਅੱਗੇ ਅਰਦਾਸ ਕਰਨੀ ਹੋਵੇ ਤੇ ਮੇਰਾ ਕਈ ਵਾਰ ਮਨ ਢਿੱਲਾ ਹੋਵੇ ਤੇ ਮੈਂ ਕਹਿੰਦਾ ਉਹਨਾਂ ਬੇਬੇ ਨਾਨਕੀ ਤੂੰ ਸਾਡੀ ਭੂਆ ਹੈ, ਤੇ ਬਾਪੂ ਪਤਾ ਨੀ ਨਾਰਾਜ਼ ਗੱਲ ਨੀ ਮੰਨਦਾ ਤੇ ਸਿਫਾਰਸ਼ ਕਰ ਬਾਪੂ ਦੇ ਅੱਗੇ ਮੇਰਾ ਕੰਮ ਬਣ ਜਾਏ। ਗੁਰਮੁਖੋ ਮੈਂ ਜਾਪ ਸਾਹਿਬ ਕੰਠ ਕਰਨ ਲੱਗਾ, 17-17 ਪਾਠ ਕਰਨੇ, ਮੈਨੂੰ ਕੰਠ ਨਾ ਹੋਵੇ। ਕੁਦਰਤੀ ਤੌਰ ਤੇ ਜਥਾ ਸੁਲਤਾਨਪੁਰ ਗਿਆ ਸੀ, ਇਹ ਕਿਸੇ ਘਰ ਅਖੰਡ ਪਾਠ ਸਾਡੇ ਨਗਰ ਦੇ ਸਨ ਭੂਰਿਆਂ ਦੇ। ਮੈਂ ਝੋਨੇ ਦੀ ਵੜ ਤੇ ਤੁਰਿਆ ਜਾਵਾਂ ਤੇ ਮੈਂ ਸੁਲਤਾਨਪੁਰ ਨੂੰ ਮੂੰਹ ਕਰਕੇ ਆਖਿਆ, ਭੂਆ ਵੀ ਤੇਰੇ ਪਿੰਡ ਆਏ, ਮੈਂ ਤੇਰਾ ਭਤੀਜਾ ਲੱਗਦਾ। ਤੇ ਬਾਪੂ ਨੂੰ ਕਹੇ ਗੁਰਮੁਖੋ ਜਦੋਂ ਮੈਂ ਪਾਠ ਕੀਤਾ ਜਾਪ ਸਾਹਿਬ ਕੰਠ ਹੋ ਗਿਆ, ਬੇਬੇ ਨਾਨਕੀ ਇੱਕ ਆਮ ਔਰਤ ਨਹੀਂ, ਬੇਬੇ ਨਾਨਕੀ ਉਹ ਮਹਾਨ ਸ਼ਖਸੀਅਤ ਹੈ ਜਿਹਨੇ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣਿਆ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਮੌਕੇ ਖਰਾ ਸੌਦਾ ਕਰਕੇ ਆਏ ਨੇ ਨਾ, ਤੇ ਬਾਬਾ ਕਲਿਆਣ ਰਾਏ ਦੁਨੀਆਦਾਰੀ ਦੇ ਪ੍ਰਭਾਵ ਥੱਲੇ ਦੁਨੀਆਂ ਦੇ ਮਾਲਕ ਨੂੰ ਚਪੇੜ ਮਾਰਨ ਲੱਗਾ। ਜਦੋਂ ਖੱਬੀ ਗੱਲ ਤੇ ਚਪੇੜ ਮਾਰੀ, ਸੱਜੀ ਤੇ ਮਾਰਨ ਲੱਗਾ, ਤੇ ਬੇਬੇ ਨਾਨਕੀ ਨੇ ਆਪਣੇ ਬਾਪੂ ਦਾ ਹੱਥ ਫੜ ਲਿਆ, ਬਾਪੂ ਤੂੰ ਕੌਡੀਆਂ ਦਾ ਭੁੱਖਾ ਹੈ, ਮੇਰੇ ਵੀਰ ਨੂੰ ਚਪੇੜ ਨਾ ਮਾਰੀ, ਤੈਨੂੰ ਕੌਡੀਆਂ ਦੀ ਭੁੱਖ ਹੈ, ਮੈਂ ਤੈਨੂੰ ਪੈਸੇ ਦੇ ਦਿਆਂਗੀ ਪਰ ਮੇਰੇ ਵੀਰ ਨੂੰ ਹੱਥ ਨਾ ਲਾਈ। ਇਹ ਬੇਬੇ ਨਾਨਕੀ ਨੇ ਕਦੇ ਗੱਲ ਕਹੀ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਗਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੇਬੇ ਨਾਨਕੀ ਦੇ ਪੈਰਾਂ ਤੇ ਹੱਥ ਲਾਉਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਬੇਬੇ ਨੇ ਹੱਥ ਫੜ ਲਏ, ਅੱਗੋਂ ਮੱਥਾ ਟੇਕਣ ਲੱਗੀ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੇਬੇ ਅਸੀਂ ਤੇਰੇ ਕੋਲ ਤਾਂਹੀਓ ਨਹੀਂ ਆਉਂਦੇ, ਤੂੰ ਵੱਡੀ ਹੈ, ਸਾਡਾ ਫਰਜ਼ ਬਣਦਾ ਵੀ ਤੇਰੇ ਚਰਨੀ ਹੱਥ ਲਾਈਏ। ਤੇ ਬੇਬੇ ਨਾਨਕੀ ਨੇ ਆਖਿਆ ਸੀ, ਵੀਰ ਜੇ ਤੂੰ ਲੋਕਾਂ ਦੇ ਵੀਰਾਂ ਵਰਗਾ ਵੀਰ ਹੋਵੇਂ ਤੇ ਮੈਂ ਤੇਥੋਂ ਮੱਥਾ ਟਿਕਾਵਾਂ, ਤੂੰ ਤਾਂ ਪਰਮੇਸ਼ਰ ਹੈ, ਮੈਨੂੰ ਪਤਾ ਹੈ। ਉਸ ਬੇਬੇ ਨਾਨਕੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਚੇਤੇ ਕੀਤਾ, ਮੈਂ ਗੱਲ ਕਰ ਰਿਹਾ ਵੀ ਰੱਬ ਸੁਣਦਾ ਪਰ ਆਪਾਂ ਸੁਣਾਉਣ ਜੋਗੇ ਨਹੀਂ, ਮੈਂ ਗੱਲ ਇਹ ਕਹਿਣੀ ਚਾਹੁੰਦਾ ਹੈ, ਬੇਬੇ ਨਾਨਕੀ ਪ੍ਰਸ਼ਾਦਾ ਪਕਾਰੀ ਹੈ, ਦੀਨ ਦੁਨੀਆਂ ਦਾ ਮਾਲਕ ਮੇਰਾ ਪਾਤਸ਼ਾਹ ਮਦੀਨੇ ਹੈ, ਮਦੀਨੇ ਅਰਬ ਵਿੱਚ। ਫੁਲਕਾ ਫੁੱਲਿਆ, ਵੀਰ ਦੀ ਯਾਦ ਆਈ, ਮਨ ਵਿੱਚ ਖਿਆਲ ਆਇਆ ਮੇਰੀ ਅੰਮਾ ਦਾ ਜਾਇਆ ਕਿਤੇ ਵੀਰ ਨਾਨਕ ਆ ਜੇ ਤੇ ਫੁਲਕਾ ਮੇਰੇ ਵੀਰ ਦੇ ਖਾਣ ਬੋਲ ਵਾਲਾ ਹੈ, ਅਜੇ ਫੁਲਕਾ ਲਾ ਕੇ ਚੰਗੇਤ ਨਹੀਂ ਰੱਖਿਆ। ਤੇ ਉਹਦੇ ਫੁਰਨੇ ਤੋਂ ਪਹਿਲਾਂ ਗੁਰਦੇਵ ਕਹਿਣ ਲੱਗੇ ਮਰਦਾਨਿਆਂ, ਬੇਬੇ ਨੇ ਯਾਦ ਕੀਤਾ, ਚੱਲ ਚੱਲੀਏ। ਅੱਖ ਦੇ ਫੁਰਨੇ ਚ ਦੀਨ ਦੁਨੀਆਂ ਦਾ ਮਾਲਕ ਜਿਹਦੀ ਆਗਿਆ ਵਿੱਚ ਪਵਣ ਦੇਵਤਾ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਉਹ ਸਾਰੀ ਸ੍ਰਿਸ਼ਟੀ ਦਾ ਚਾਲਕ ਮੇਰਾ ਪਾਤਸ਼ਾਹ ਬੇਬੇ ਨਾਨਕੀ ਦੇ ਬੂਹੇ ਅੱਗੇ ਖਲੋਤਾ ਹੈ। ਮਰਦਾਨਾ ਜੀ ਨੇ ਆਵਾਜ਼ ਮਾਰੀ, ਬੇਬੇ ਨੇ ਕੁੰਡਾ ਖੋਲਿਆ ਤੇ ਆਖਿਆ, ਵੀਰ ਜੀ ਕਿਤੇ ਲਾਗੇ ਹੋ ਗਏ। ਭਾਈ ਮਰਦਾਨਾ ਬੋਲਣ ਲੱਗਾ, ਹਜ਼ੂਰ ਨੇ ਇਸ਼ਾਰਾ ਕੀਤਾ, ਮਰਦਾਨਾ ਜੀ ਚੁੱਪ ਹੋ ਗਏ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਬੇਬੇ ਅਸੀਂ ਤੇ ਇੱਥੋਂ ਦੂਰ ਤਾਂ ਨਹੀਂ, ਯਾਦ ਕੀਤਾ ਤੇ ਹਾਜ਼ਰ ਹਾਂ। ਸਾਡੇ ਯਾਦ ਕਰਨ ਦਾ ਤਰੀਕਾ ਗਲਤ ਹੈ ਮਿੱਤਰੋ, ਕਿਤੇ ਬੇਬੇ ਨਾਨਕੀ ਦੀ ਭਾਵਨਾ ਨੂੰ ਲੈ ਕੇ ਚੇਤੇ ਕਰੀਏ ਤੇ ਸਾਨੂੰ ਸਪੀਕਰਾਂ ਦੀ ਲੋੜ ਕੋਈ ਨਹੀਂ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ, ਮੌਲਵੀ ਸਾਹਿਬ ਚਵਾਰੀ ਤੇ ਕੀ ਚੜਦੇ ਹੋ ਸਾਈ
ਸਾਈ ਨਾ ਬਹਿਰਾ ਹੋਏ
ਜਿਹੜਾ ਉਹ ਸਾਈ ਪਰਮਾਤਮਾ ਮਾਲਕ ਬੋੜਾ ਨਹੀਂ
ਜਾਂ ਕਾਰਨ ਤੂੰ ਵਾਂਗ ਦੇ
ਜਿਸ ਖੁਦਾ ਦੀ ਪ੍ਰਾਪਤੀ ਵਾਸਤੇ ਤੁਸੀਂ ਇਹ ਅਜ਼ਾਨ ਦਿੰਦੇ ਹੋ ਵਾਂਗ ਨੂੰ ਅਜ਼ਾਨ ਵੀ ਬੋਲਦੇ ਹਨ
ਦਿਲ ਹੀ ਭੀਤਰ ਜੋਰ
ਉਹ ਦਿਲ ਹੀ ਭੀਤਰ ਜੋਏ ਉਹ ਭਾਈ ਪਰਮਾਤਮਾ ਤੇਰੇ ਦਿਲ ਦੇ ਅੰਦਰ ਹੈ ਆਪਾਂ ਨੂੰ ਬਾਬੇ ਫਰੀਦ ਜੀ ਨੇ ਆਖਿਆ ਨਾ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜ ਹੈ ਵੱਸੀ ਰੱਬ ਹੈ ਹਲੀਏ ਤੇਰੇ ਹਿਰਦੇ ਵਿੱਚ ਹੈ ਜੰਗਲ ਕਿਆ ਢੂੰਡੇ ਕਾਰ ਜੰਗਲਾਂ ਚ ਕੀ ਲੱਭਦਾ ਹੈ ਅਸੀਂ ਆਖਿਆ ਮਾਲਕਾ ਸਾਨੂੰ ਦਿਸਦਾ ਨਹੀਂ ਕੀ ਕਰੀਏ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭੈ ਕੀ ਅਦੇ ਸਲਾਈਆ ਨੈਣੀ ਭਾਵ ਕਾ ਕਰ ਸੀ ਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਧਰੇ ਪਿਆਰੋ ਦਸਮ ਪਾਤਸ਼ਾਹ ਮਹਾਰਾਜ ਦੇ ਬਚਨ ਆਉਂਦੇ ਨੇ ਕਹੁ ਹਿੰਦੂ ਹੋਏ ਕੇ ਗੈਤਰੀ ਕੋ ਗੁਪਤ ਜਪਿਓ ਕਹੁ ਤੁਰਕ ਹੋਏ ਕੇ ਪੁਕਾਰੇ ਵਾਂਗ ਦੇਤ ਹੋ ਦਸਮ ਪਾਤਸ਼ਾਹ ਕਹਿੰਦੇ ਕਿਤੇ ਹਿੰਦੂ ਹੋ ਕਰਕੇ ਗੈਤਰੀ ਦਾ ਪਾਠ ਕਰਦੇ ਹੋ ਕਿਤੇ ਤੁਰਕ ਬਣ ਕੇ ਉੱਚੀ ਉੱਚੀ ਅਜ਼ਾਨ ਦਿੰਦੇ ਹੋ ਕਿਹੜੀ ਥਾਂ ਹੈ ਜਿੱਥੇ ਭਗਵਾਨ ਨਹੀਂ
ਸੇਖ ਸਬੂਰੀ ਬਾਹਰਾ
ਸੇਖ ਸਬੂਰੀ ਤੋਂ ਬਾਹਰ ਭਾਵ ਸੰਤੋਖ ਧਾਰੇ ਤੋਂ ਬਿਨਾ
ਕਿਆ ਹੱਜ ਕਾਬੇ ਜਾਏ
ਮਿੱਤਰਾ ਤੇਰੇ ਕਾਬੇ ਹੱਜ ਕਰਨ ਦਾ ਕੀ ਫਾਇਦਾ ਹੈ ਗੁਰਮੁਖੋ ਜਿਹੜੇ ਸ਼ੇਖ ਨੇ ਮੁਸਲਮਾਨਾਂ ਚ ਉੱਚੀ ਜਾਤੀ ਜਿਵੇਂ ਹਿੰਦੂਆਂ ਚ ਬ੍ਰਾਹਮਣ ਹੁੰਦੇ ਨੇ ਜਿਵੇਂ ਇਸੇ ਤਰ੍ਹਾਂ ਮੁਸਲਮਾਨਾਂ ਚੋਂ ਸ਼ੇਖ ਵੱਡੇ ਹਨ ਜਿਵੇਂ ਹਿੰਦੂਆਂ ਚੋਂ ਖੱਤਰੀ ਨੇ ਇਸੇ ਤਰ੍ਹਾਂ ਮੁਸਲਮਾਨਾਂ ਵਿੱਚੋਂ ਸੈਯਦ ਨੇ ਜਿਵੇਂ ਹਿੰਦੂਆਂ ਦੀ ਵੰਸ਼ ਵਿੱਚੋਂ ਸੋ ਇਸੇ ਪ੍ਰਕਾਰ ਵੈਸ਼ ਨੇ ਮੁਸਲਮਾਨਾਂ ਚੋਂ ਮੁਗਲ ਹਨ ਜਿਵੇਂ ਹਿੰਦੂਆਂ ਦੇ ਵਿੱਚੋਂ ਸ਼ੂਦਰ ਨੇ ਇਸੇ ਤਰ੍ਹਾਂ ਮੁਸਲਮਾਨਾਂ ਚੋਂ ਪਠਾਣ ਹਨ ਤੋ ਇਸ ਪ੍ਰਕਾਰ ਕਹਿੰਦੇ ਨੇ ਭਾਵੇਂ ਤੂੰ ਮੁਸਲਮਾਨਾਂ ਵਿੱਚੋਂ ਉੱਚੀ ਜਾਤੀ ਦਾ ਪਰ ਜਿੰਨਾ ਚਿਰ ਤੇਰੇ ਸਬਰ ਨਹੀਂ ਤੇਰਾ ਕਾਬੇ ਜਾਣ ਦਾ ਕੋਈ ਫਾਇਦਾ ਨਹੀਂ ਸੋ ਇਸ ਪ੍ਰਕਾਰ
ਕਬੀਰ ਜਾ ਕੇ ਦਿਲ ਸਾਬਤ ਨਹੀਂ
ਬਾਬਾ ਕਬੀਰ ਜੀ ਕਹਿੰਦੇ ਜਿਹਦਾ ਆਪਣਾ ਦਿਲ ਸਾਬਤ ਨਹੀਂ ਪਾਏ
ਤਾਂ ਕੋ ਕਹਾ ਖੁਦਾਏ
ਆ ਪ੍ਰਭੂ ਦੇ ਸਿਮਨ ਦੇ ਵਿੱਚ ਨਹੀਂ ਜੁੜਿਆ ਉਹਨੂੰ ਭਲਾ ਖੁਦਾ ਦੀ ਪ੍ਰਾਪਤੀ ਕਿਵੇਂ ਹੋਵੇਗੀ ਲੋੜ ਤਾਂ ਦਿਲ ਨੂੰ ਜੋੜਨ ਦੀ ਜਿਵੇਂ ਇੱਕ ਮੁਸਲਮਾਨ ਕਵੀ ਹੋਇਆ ਸੁਲਤਾਨ ਬਾਹੂ ਉਹਨੇ ਬੜਾ ਸੁੰਦਰ ਲਿਖਿਆ ਕਹਿੰਦਾ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ ਵਿੱਚੇ ਬੇੜੇ ਵਿੱਚੇ ਝੇੜੇ ਵਿੱਚੇ ਦਰਿਆ ਤੇ ਮੰਝ ਵਹਾਣੇ ਹੋ 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ ਜਿੱਤੀਆਂ ਤਨ ਮੇਰੇ ਨੂੰ ਲੱਗੀਆਂ ਛਾਲਾ ਹਿੱਕ ਲੱਗੀ ਤਾਂ ਜਾਣੇ ਹੋ ਸੋ ਇਸ ਪ੍ਰਕਾਰ ਮਿੱਤਰਾ ਸੋ ਜਿੰਨਾ ਚਿਰ ਤੇਰਾ ਆਪਣਾ ਦਿਲ ਸਾਬਤ ਨਹੀਂ ਜਿੱਥੇ ਮਰਜ਼ੀ ਜਾ ਖੁਦਾ ਦੀ ਪ੍ਰਾਪਤੀ ਹੋਣੀ ਮੁਸ਼ਕਲ ਹੈ
ਕਬੀਰ ਅੱਲਹ ਕੀ ਕਰ ਬੰਦਗੀ
ਬਾਬਾ ਕਬੀਰ ਜੀ ਕਹਿੰਦੇ ਮਿੱਤਰਾ ਜੇ ਬੰਦਗੀ ਕਰਨੀ ਤੇ ਇੱਕ ਪਰਮਾਤਮਾ ਦੀ ਕਰਨਾ ਕਰ ਉਹਦੀ ਸਿਫਤੋਂ ਸਲਾਹ ਕਰਨਾ ਕਰ
ਜਿਹ ਸਿਮਰਤ ਦੁੱਖ ਜਾਏ
ਜਿਸ ਅੱਲਾ ਦੇ ਸਿਮਰਨ ਕਰਕੇ ਪਰਮਾਤਮਾ ਨੂੰ ਚੇਤੇ ਕਰਨ ਕਰਕੇ ਤੇਰੇ ਦੁੱਖ ਦੀ ਨਿਵਿਰਤੀ ਹੋ ਜਾਏ ਕੱਛੂ ਆਂਡਾ ਧਿਆਨ ਤਰ ਕਰ ਪ੍ਰਪਾਕ ਨਦੀ ਵਿੱਚ ਆਣੇ ਕੂੰਜ ਰੇ ਸਿਮਰਨ ਕਰੇ ਲੈ ਬੱਚਾ ਉੜਦੀ ਅਸਮਾਣੇ ਬਤਕ ਬੱਚਾ ਤੁਰਤਰਾ ਜਲ ਫਲ ਵਰਤੇ ਸਹਿਜ ਸਮਾਣੇ ਕੋਇਲ ਪਾਲੇ ਕਾਮਣੀ ਮਿਲਦਾ ਜਾਏ ਕੁਟੰਬ ਸਜਾਣੇ ਹੰਸ ਵੰਸ ਮਾਨ ਸਰ ਮਾਣਕ ਮੋਤੀ ਚੋਗ ਚਗਾਣੇ ਇਸੇ ਪ੍ਰਕਾਰ ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਯੁਗ ਦੀਵਾਣੇ ਸੋ ਇਸੇ ਪ੍ਰਕਾਰ ਜਿਵੇਂ ਭਾਈ ਕਹਿੰਦੇ ਨੇ ਕੂੰਜ ਬੱਚਿਆਂ ਦਾ ਧਿਆਨ ਧਰਦੀ ਹੈ ਜਿਵੇਂ ਕੱਛੂ ਸੁਰਤੀ ਨਾਲ ਆਪਣੇ ਬੱਚਿਆਂ ਨੂੰ ਪਾਲਦਾ ਹੈ ਕੱਢਦਾ ਹੈ ਇਸੇ ਪ੍ਰਕਾਰ ਗੁਰਮੁਖਾ ਤੂੰ ਵੀ ਪਰਮਾਤਮਾ ਨੂੰ ਚੇਤੇ ਕਰਨਾ ਕਰ ਭਾਈ
ਦਿਲ ਮਹਿ ਸਾਈ ਪ੍ਰਗਟੈ
ਔਰ ਤੇਰੇ ਦਿਲ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਏਗਾ ਕਿਸ ਤਰ੍ਹਾਂ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਸੋਹੀ ਰਾਗ ਦਾ ਪਹਿਲਾ ਸ਼ਬਦ ਗੁਰਮੁਖੋ ਆਪਾਂ ਦੁੱਧ ਲੈ ਕੇ ਭਾਂਡੇ ਚ ਪਾ ਕੇ ਰੱਖ ਦਈਏ ਤੇ ਆਪਾਂ ਕਹੀਏ ਮੱਖਣ ਨਹੀਂ ਮਿਲੇਗਾ, ਸਾਨੂੰ ਥੋੜੀ ਬਹੁਤੀ ਖੇਚਲ ਕਰਨੀ ਪੈਗੀ। ਬਾਬੇ ਦੇ ਬੋਲ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਪਹਿਲਾਂ ਭਾਂਡਾ ਸਾਫ ਕਰਨਾ ਪਏਗਾ, ਮੁੜ ਕੇ ਦੁੱਧ ਲਿਆਉਣਾ ਪਏਗਾ ਚੰਗਾ। ਦੁੱਧ ਕਰਮ ਫੁੱਲ ਸੁਰਤ ਸਮਾਇਣ, ਜਿਹੜਾ ਦੁੱਧ ਹੈ ਇਹ ਚੰਗੇ ਕਰਮਾਂ ਦਾ ਹੋਵੇ। ਜਿਹੜਾ ਸੁਰਤੀ ਨਾਲ ਇਕਾਗਰ ਹੋਣਾ ਇਹ ਗੁਰਮੁਖਾ ਜਾਗ ਲਾਉਣੀ ਕਰ। ਹੋਏ ਨਰਾਜ ਮਾਵੋ ਦੁਨੀਆ ਦੇ ਪਦਾਰਥਾਂ ਤੋਂ ਪਰਾਂ ਹੋ ਕਰਕੇ ਇਹ ਭਾਈ ਦੁੱਧ ਜਮਾਉਣਾ ਕਰਨਾ ਹੈ। ਅੱਗੇ ਜਾ ਕੇ ਲਿਖਦੇ ਨੇ, ਦੁੱਧ ਇਕੱਲਾ ਜੰਮਿਆ ਬਾਤ ਨਹੀਂ ਬਣਨੀ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਕਰਮ ਦੁੱਧ ਫੁਨ ਸੁਰਤ ਸਮਾਇਣ, ਹੋਏ ਨਰਾਜ ਜਮਾਵੋ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਜੇ ਜਪਣਾ ਤੇ ਇੱਕ ਪਰਮਾਤਮਾ ਦਾ ਨਾਮ ਜਾਪ, ਆਪਾਂ ਗੁਰਮੁਖੋ ਨਾਮ ਵੀ ਜਪਦੇ ਸਾਡੀ ਸੁਦਾ ਸੱਜੀ ਖੱਬੇ ਹੁੰਦੀ ਹੈ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ। ਜਿਵੇਂ ਬੀਬੀਆਂ ਭੈਣਾਂ ਦੁੱਧ ਰਿੜਕਦੀਆਂ ਨੇ, ਮਧਾਣੀ ਦੇ ਦੁਆਲੇ ਗੁਰਮੁਖੋ ਨੇਤਰਾ ਪਾਇਆ ਜਾਂਦਾ, ਉਹਦੇ ਦੋ ਪਾਸੇ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਗੁੱਲੀਆਂ ਹੁੰਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਗੁਰਮੁਖਾ ਜਿਹੜੇ ਤੇਰੇ ਮਨ ਵਿੱਚ ਕਦੇ ਚੰਗਾ ਖਿਆਲ ਆਉਂਦਾ ਕਦੇ ਮਾੜਾ ਖਿਆਲ ਆਉਂਦਾ, ਇਹ ਚੰਗੇ ਤੇ ਮਾੜੇ ਖਿਆਲ ਨੂੰ ਰੋਕਣਾ ਇਹ ਗੁੱਲੀਆਂ ਬਣਾਉਣੀਆਂ ਕਰ। ਨੇਤਰਾ ਕਿਹੜਾ ਪਾਉਣਾ? ਜਿਹੜਾ ਨੀਂਦ ਦਾ ਧਿਆਨ ਕਰਨਾ, ਨੀਂਦ ਦਾ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਵਾਲ ਕੀਤਾ, ਬੜੀ ਲੰਮੀ ਚੌੜੀ ਕਥਾ ਹੈ ਵੀ ਪਾਤਸ਼ਾਹ ਕਥਾ ਕਰਨ ਵਾਲਾ ਜਿਹੜਾ ਬੰਦਾ ਕਿਸ ਤਰ੍ਹਾਂ ਦਾ ਚਾਹੀਦਾ ਹੈ, ਕਥਾ ਸੁਣਨ ਵਾਲਾ ਜਿਹੜਾ ਬੰਦਾ ਉਹਦੇ ਵਿੱਚ ਕੀ ਗੁਣ ਚਾਹੀਦੇ ਨੇ। ਉੱਥੇ ਗੁਰੂ ਪ੍ਰਤਾਪ ਸੂਰਬੰਧ ਵਿੱਚ ਕਥਾ ਆਉਂਦੀ ਵੀ ਪਾਤਸ਼ਾਹ ਕਹਿੰਦੇ ਨੇ ਕਥਾ ਕਰਨ ਵਾਲੇ ਵਿੱਚ 14 ਗੁਣ ਚਾਹੀਦੇ ਨੇ, ਕਥਾ ਸੁਣਨ ਵਾਲੇ ਵਿੱਚ 14 ਗੁਣ ਚਾਹੀਦੇ ਨੇ। ਬੜਾ ਲੰਬਾ ਪ੍ਰਕਰਨ ਹੈ। ਸਿੱਖ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਮੈਨੂੰ ਨਿੱਕਾ ਜਿਹਾ ਕੋਈ ਫਾਰਮੂਲਾ ਦੱਸੋ ਪਰ ਮੈਂ ਸਮਝ ਜਾ। ਗੁਰਦੇਵ ਕਹਿੰਦੇ ਗੁਰਮੁਖਾੜੇ ਸੁਣਨ ਵਾਲੇ ਇਹ ਤਿੰਨ ਕਿਸਮਾਂ ਦੇ ਹੁੰਦੇ ਨੇ, ਇੱਕ ਉਂਗੂ, ਇੱਕ ਚੁੰਗੂ ਤੇ ਇੱਕ ਸੁੰਗੂ। ਉਂਗੂ ਦਾ ਅਰਥ ਹੁੰਦਾ ਵੀ ਜਦੋਂ ਵੀ ਆਣ ਕੇ ਕਥਾ ਵਿੱਚ ਬੈਠੇ, ਕੀਰਤਨ ਚ ਬੈਠੇ, ਆਉਂਦਿਆਂ ਸਾਰ ਫੱਟ ਗੋਡਿਆਂ ਚ ਮਾਰਿਆ ਸਿਰ, ਕੜੰਮ ਕਰਦਾ ਕਦੇ ਤਾਂ ਕਦੇ ਠਾਂ, ਉਂਗਦੇ ਰਹਿ ਗਏ, ਪ੍ਰਸ਼ਾਦ ਮਿਲਿਆ, ਬਾਹਰ ਚਲੇਗਾ। ਤੁਸੀਂ ਸੱਚ ਜਾਣਿਆ ਜੇ, ਯਕੀਨ ਕਰਿਆ ਜੇ। ਉੱਥੇ ਮੰਜੀ ਸਾਹਿਬ ਇੱਕ ਬਜ਼ੁਰਗ ਆਉਂਦਾ ਤੇ ਮੈਨੂੰ ਇੱਕ ਦਿਨ ਕਹਿਣ ਲੱਗਾ ਵੀ ਗਿਆਨੀ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਇੱਕ ਦੂਜੇ ਦੇ ਕੀ ਲੱਗਦੇ ਸਨ? ਅੰਮ੍ਰਿਤਧਾਰੀ ਬੰਦਾ ਜੇ ਤੇ ਮੇਰੀ ਬਾਪ ਦੀ ਉਮਰ ਦਾ ਜੇ, ਐਸ ਵਕੀ ਜਿਉਂਦਾ ਜੇ ਉਹ, ਤੇ ਮੈਂ ਉਹਨੂੰ 6-7 ਸਾਲਾਂ ਤੋਂ ਜਾਣਦਾ। ਜਦੋਂ ਗੁਰਮੁਖੋ ਨੇ ਮੈਨੂੰ ਗੱਲ ਕਹੀ ਨਾ ਮੰਜੀ ਸਾਹਿਬ, ਮੈਂ ਮੱਥੇ ਤੇ ਹੱਥ ਮਾਰਿਆ। ਜਸਵੰਤ ਸਿੰਘ ਇਹੋ ਜਿਹੇ ਸਰੋਤੇ ਵੀ ਆਉਂਦੇ ਨੇ, ਅੰਮ੍ਰਿਤਧਾਰੀ ਕਾਤਰੇ ਕਿਰਪਾਨ ਜੀ ਉਹਦੇ, ਤੇ ਮੈਂ ਕਿਹਾ ਬਾਬਾ ਜੀ ਜਿਹੜੇ ਗੁਰੂ ਅਰਜਨ ਦੇਵ ਸਨ ਛੇਵੇਂ ਪਾਤਸ਼ਾਹ ਦੇ ਡੈਡੀ ਲੱਗਦੇ ਸਨ ਡੈਡੀ। ਕਹਿਣ ਲੱਗਾ, ਅੱਛਾ ਗਿਆਨੀ ਜੀ, ਹੁਣ ਦੱਸੋ ਵੀ ਉਹੋ ਜੇ ਬੰਦਿਆਂ ਦੇ ਅੱਗੇ ਕਥਾ ਦਾ ਕੀ ਕਰਾਂਗੇ ਜਿਹਨੂੰ ਇਹ ਨਹੀਂ ਪਤਾ ਵੀ ਛੇਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੇ ਕੀ ਲੱਗਦੇ ਸਨ। ਤੇ 6 ਸਾਲਾਂ ਤੋਂ ਮੈਂ ਜਾਣਦਾ ਰੋਜ਼ਾਨਾ ਗੁਰਦੁਆਰੇ ਪੱਕਾ ਆਉਂਦਾ ਤੇ ਕਥਾ ਵੀ ਰੋਜ਼ਾਨਾ ਸੁਣਦਾ, ਉਹ ਪ੍ਰਸ਼ਾਦ ਦਾ ਗਾਹ ਘਿਓ ਨਾ। ਫਿਰ ਉਹਨੂੰ ਕਹਿੰਦੇ ਨੇ ਉਂਗੂ, ਤੇ ਤੀਜੇ ਹੁੰਦੇ ਨੇ ਸੁੰਗੂ। ਉਹਨਾਂ ਇਹ ਪੁਆਇੰਟ ਵੇਖਣਾ ਵੀ ਗਿਆਨੀ ਗਲਤੀ ਕਿਹੜੀ ਕਰ ਗਿਆ। ਮੈਂ ਉੱਥੇ ਕਥਾ ਕਰਾਂ, ਇੱਕ ਪੜ੍ਹਿਆ ਲਿਖਿਆ ਬੰਦਾ ਹੁਣ ਵੀ ਆਉਂਦਾ ਰੋਜ਼ਾਨਾ, ਤੇ ਮੈਨੂੰ ਬਾਹਰ ਜੋੜੇ ਖਾਨੇ ਕਹਿਣ ਲੱਗਾ ਵੀ ਗਿਆਨੀ ਜੀ ਕਿ ਤੁਹਾਨੂੰ ਬੇਨਤੀ। ਮੈਂ ਕਿਹਾ ਜੀ ਹੁਕਮ ਕਰੋ। ਕਹਿੰਦੇ ਵੀ ਹੁਣ ਆਪਣਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੈ ਤੇ ਤੁਸੀਂ ਉਹ ਕਥਾ ਕਰਿਆ ਕਰੋ ਜੋ ਹਿੰਦੂਆਂ ਨੂੰ ਬੜੀ ਚੰਗੀ ਲੱਗੇ। ਤੇ ਮੈਂ ਕਿਹਾ ਵੀ ਤੁਸੀਂ ਪੰਡਿਤ ਕਥਾ ਤੇ ਰੱਖ ਲਓ, ਉਹ ਫਿਰ ਕਥਾ ਵਧੀਆ ਕਰੇਗਾ ਨਾ। ਕਹਿਣ ਲੱਗਾ ਜੀ ਤੁਸੀਂ ਗਿਆਨ ਗਲਤ ਗੁੱਸੇ ਚ ਆ ਗਏ ਹੋ, ਤੁਸੀਂ ਅੱਜ ਆਹ ਗਲਤੀ ਕੀਤੀ ਹੈ ਵੀ ਤੁਸੀਂ ਉਹਨਾਂ ਦੀ ਵਡਿਆਈ ਨਹੀਂ ਕਰਦੇ। ਮੈਂ ਕਿਹਾ ਵੀ ਬਾਬਾ ਤੂੰ ਇਉਂ ਕਰੀ ਭੜ ਕੇ, ਤੂੰ ਕਥਾ ਕਰੀ ਸੀ ਨਾਲੇ ਪੜ੍ਹਿਆ ਲਿਖਿਆ, ਤੇ ਮੈਂ ਬਾਹਰ ਪੈਨ ਲੈ ਕੇ ਪਵਾਂਗਾ, ਮੈਂ ਤੇਰੀਆਂ ਗਿਣ ਕੇ 29 ਗਲਤੀਆਂ ਕੱਢੀਆਂ ਜੀ, 28 ਵੀ ਹੋ ਗਏ ਤਾਂ ਮੈਨੂੰ ਘੇਰ ਨਹੀਂ। ਕਹਿਣ ਲੱਗੇ ਇਹ ਤਾਂ ਕੰਮ ਔਖਾ ਹੈ। ਤੇ ਫਿਰ ਮੈਂ ਚੁੱਪ ਘਰ ਨੂੰ ਤਰੋ, ਉਹਨੂੰ ਕਹਿੰਦੇ ਨੇ ਸੁੰਘੂ, ਪੁਆਇੰਟ ਵੀਕ ਪੁਆਇੰਟ ਫੜਨਾ। ਲੇਕਿਨ ਅਸਲੀ ਗੁਰਮਤਿ ਕਿਹੜੀ, ਉਹਨੂੰ ਕਹਿੰਦੇ ਨੇ ਚੁੰਗੂ। ਤੇ ਕਥਾ ਕਰਨ ਵਾਲੇ ਨੇ ਚੰਗੀ ਗੱਲ ਕਿਹੜੀ ਕਹੀ ਹੈ ਉਹਨੂੰ ਗ੍ਰਹਿਣ ਕਰਨਾ। ਗੁਰਮੁਖੋ ਚਿੱਚੜ ਨਾ ਬਣੀਏ, ਦੁੱਧ ਦੀ ਬਾਲਟੀ ਭਰ ਕੇ ਘਰ ਨੂੰ ਲਿਜਾਈਏ। ਚਿੱਚੜ ਮੱਝ ਦੇ ਉੱਤੇ ਗਊ ਦੇ ਹਵਾਨੇ ਦੇ ਨਾਲ ਰਹਿੰਦਾ, ਪਰ ਪੀਂਦਾ ਲਓ ਉਹਨੂੰ ਦੁੱਧ ਦਾ ਗਿਆਨ ਨਹੀਂ। ਗੁਰਦੇਵ ਕਹਿੰਦੇ ਨੇ ਇਹ ਮਨ ਇੰਟੀ ਆਥ ਕਰੋ, ਥੁਨ ਨੇਤਰੋਂ ਨੀਂਦ ਨਾ ਆਵੇ। ਜਿਹੜਾ ਨੀਂਦ ਦਾ ਤਿਆਗ ਕਰਨਾ ਗੁਰਮੁਖਾ, ਇਹ ਰੱਸੀ ਪਾਉਣਾ ਕਰ, ਨੇਤਰਾ ਪਾਉਣਾ ਕਰ। ਰਸਨਾ ਨਾਮ ਜਪੇ ਤਬ ਮਥੀਏ, ਇਹਨੂੰ ਅੰਮ੍ਰਿਤ ਪਾਵੋ। ਜਿਹੜੀ ਜਵਾਨ ਹੈ ਨਾ, ਇਹਨੂੰ ਮਧਾਣੀ ਬਣਾਉਣਾ ਕਰ, ਤੇ ਵਾਰ ਵਾਰ ਵਾਹਿਗੁਰੂ ਕਹਿ। ਇੱਕ ਮੈਂ ਹੋਰ ਬੇਨਤੀ ਕਰਾਂ, ਬੁਰਾ ਨਾ ਮੰਨਣਾ, ਮੇਰੇ ਜੇ 23-24 ਦਿਨ ਨੇ ਤੇ ਮੈਨੂੰ ਕਿਤੇ ਕੁੱਟਣ ਨਾ ਲੱਗ ਪੈਣਾ, ਪਰ ਗੱਲ ਸੱਚੀ ਜੇ ਉਹ ਇਹ ਹੈ ਵੀ ਇੱਕ ਬੀਬੀ ਚਾਟੀ ਵੀ ਨਵੀਂ ਲੈ ਲੈ, ਮਧਾਣੀ ਵੀ ਨਵੀਂ ਲੈ ਲੈ, ਨੇਤਰਾ ਵੀ ਨਵਾਂ ਹੋਵੇ, ਤੇ ਕਵੇ ਗਿਆਨੀ ਜੀ ਵੀ ਅਸੀਂ ਨਵੀਂ ਆਪਣਾ ਮਕਾਨ ਲਿਆ ਤੇ ਨਾਲੇ ਸਾਡੇ ਦਰਸ਼ਨ ਦਿਆ ਜੇ, ਤੇ ਅਸੀਂ ਅੱਜ ਨਵੀਂ ਜਿਹੜੀ ਕਾੜਨੀ ਉਹਦਾ ਉਦਘਾਟਨ ਕਰਨ, ਤੇ ਬੀਬੀ ਟੂਟੀ ਤੋਂ ਲੈ ਆਪਣੀ ਕਾੜਨੀ ਭਰ, ਤੇ ਜਿਉਂ ਲੱਗੇ ਚਮ ਚਮ ਕਰਨ, ਤੇ ਉਹਨੇ ਕਹਿਣਾ ਵੀ ਗਿਆਨੀ ਜੀ ਤੁਹਾਡੇ ਚਰਨ ਹੀ ਪਏ ਤੇ ਮੱਖਣ ਤਾਂ ਨਿਕਲਿਆ ਨੀ। ਉਹਨੂੰ ਬੇਨਤੀ ਕਰਾਂਗੇ ਭੈਣ ਜੀ ਮੱਖਣ ਨਿਕਲੇਗਾ ਜੇ ਦੁੱਧ ਰਿੜਕੇਗੀ। ਇਹ ਮੈਂ ਬੇਨਤੀ ਤਾਂ ਕਰ ਰਿਹਾ, ਨਾ ਮੂੰਹ ਤੇ ਦਾੜੀ, ਨਾ ਸਿਰ ਤੇ ਦਾੜੀ, ਗਲ ਵਿੱਚ ਤਵੀਤ ਪਾਇਆ ਤੇ ਕਹਿੰਦੇ ਵਾਹਿਗੁਰੂ 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 ਵਾਹਿਗੁਰੂ। ਇਹ ਪਾਣੀ ਰਿੜਕਿਆਂ ਗੱਲ ਨਹੀਂ ਜੇ ਬਣਨੀ, ਨਾਲ ਦੁੱਧ ਹੋਵੇ। ਮੇਰੇ ਪਾਤਸ਼ਾਹ ਨੇ ਕਿਹਾ ਸਿੱਖਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਉਹ ਗਾਤਰੇ ਤੇਰੇ ਕਿਰਪਾਨ ਨੇ, ਤੇੜ ਤੇਰੇ ਕਸ਼ਹਿਰਾ ਨੇ, ਮੂੰਹ ਤੇ ਤੇਰੇ ਦਾੜੀ ਨੇ, ਤੂੰ ਤਾਂ ਗੁਰੂ ਦੀ ਮਰਿਆਦਾ ਵਿੱਚ ਨਹੀਂ ਆਇਆ ਤੇ ਤੇਰੇ ਘੁਰ ਘੁਰ ਨਾ ਗਾਬਾਦ ਨਹੀਂ ਬਣਨੀ। ਗੁਰੂ ਦੀ ਮਰਿਆਦਾ ਵਿੱਚ ਵੀ ਆ। ਆਪਾਂ ਧੀਆਂ ਵਾਲੇ ਹਾਂ, ਭੈਣਾਂ ਵਾਲੇ ਹਾਂ, ਬੀਬੀ ਨੇ ਚੂੜਾ ਪਾਇਆ ਹੋਵੇ, ਗੁਲਾਬੀ ਰੰਗ ਦੇ ਸੋਹਣੇ ਕੱਪੜੇ ਪਾਏ ਹੋਣ, ਜਿੰਨਾ ਚਿਰ ਲਾਵਾਂ ਨਾ ਹੋਈਆਂ ਗੁਰਮੁਖੋ ਸੁਹਾਗਣ ਨਹੀਂ ਜੇ ਬਣਨਾ, ਸੁਹਾਗਣ ਨਹੀਂ ਬਣੇਗੀ। ਲੋਕ ਕਹਿਣਗੇ ਕਿੱਡੀ ਕੰਬਲੀ ਐਵੇਂ ਚੂੜਾ ਪਾਈ ਫਿਰਦੀ ਸ਼ਦੈਣ। ਵਾਹਿਗੁਰੂ ਵਾਹਿਗੁਰੂ ਕਰੋ, ਵਾਹਿਗੁਰੂ ਗੁਰਮੰਤਰ ਹੈ, ਲੇਕਿਨ ਜਿੰਨਾ ਚਿਰ ਗੁਰੂ ਦੀ ਮਰਿਆਦਾ ਨੂੰ ਧਾਰਨਾ ਕੀਤਾ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਇਹ ਗੱਲ ਦਾ ਖਿਆਲ ਰੱਖਣਾ ਗਿਆਨੀ ਜੀ, ਮਨ ਸਾਫ ਚਾਹੀਦਾ ਹੈ। ਇਹ ਫਾਰਮੂਲਾ ਤੁਹਾਡਾ ਨਵਾਂ ਸਵਾਲ ਸਾਡੇ ਤੇ, ਗਿਆਨੀ ਜੀ ਤੁਹਾਨੂੰ ਕੀ ਪਤਾ ਮਨ ਸਾਫ ਚਾਹੀਦਾ ਹੈ, ਅਮਰ ਦੀ ਕੀ ਲੋੜ ਹੈ? ਇਹਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਨਾਲੋਂ ਤੇਰਾ ਮਨ ਸਾਫ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੀਹਾਂ ਵਿੱਚ ਚਣੇ ਗਏ ਅੰਮ੍ਰਿਤਧਾਰੀ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਦਇਆ ਸਿੰਘ ਦੇ ਅੱਗੇ ਹੱਥ ਜੋੜ ਕੇ ਆਖਿਆ, ਦਇਆ ਸਿੰਘਾ ਤੁਸੀਂ ਅੰਮ੍ਰਿਤ ਸਿਰ ਦੇ ਕੇ ਲਿਆ, ਮੈਨੂੰ ਵੀ ਅੰਮ੍ਰਿਤ ਦਿਓ। ਮੈਂ 15 ਬੂੰਦਾਂ ਲੈਣੀਆਂ ਨੇ ਗੁਰੂ ਕੇ ਸਿੰਘਾ ਤੁਹਾਡੇ ਕੋਲੋਂ, ਇਸ ਅੰਮ੍ਰਿਤ ਦੇ ਬਦਲੇ ਮੈਂ ਆਪਣੇ ਬਾਪੂ ਦੇ ਸੀਸ ਦਾ ਬਿਆਨਾ 24 ਸਾਲ ਪਹਿਲਾਂ ਦਿੱਤਾ ਦਿੱਲੀ ਦੀ ਰਾਜਧਾਨੀ ਚ, ਇਸ ਅੰਮ੍ਰਿਤ ਦੇ ਬਦਲੇ, ਇੱਕ ਇੱਕ ਬੂੰਦ ਦੇ ਬਦਲੇ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੁਰਬਾਨ ਕਰ ਦਿਆਂਗਾ। ਸਿੰਘਾ ਜੇ ਤੈਨੂੰ ਪ੍ਰਤੀਤ ਹੁੰਦਾ ਅੰਮ੍ਰਿਤ ਦੀ ਕੀਮਤ ਪੂਰੀ ਨਹੀਂ, ਜਦੋਂ ਜਸ਼ਮੈਦ ਖਾਂ ਮੈਨੂੰ ਛੁਰਾ ਮਾਰੇਗਾ ਨਾ, ਆਪਣੀ ਵੱਖੀ ਚੋਂ ਆਪਣੇ ਰਹਿੰਦੀਆਂ ਹੋਈਆਂ ਖੂਨ ਦੀਆਂ ਬੂੰਦਾਂ ਦੇ ਕੇ ਮੈਂ ਪਾਸਪੂ ਨੂੰ ਪੂਰਿਆਂ ਕਰ ਦਿਆਂਗਾ। ਉਹਨਾਂ ਲੋਕਾਂ ਨੂੰ ਪੁੱਛਾਂ ਕੀ ਗੁਰੂ ਗੋਬਿੰਦ ਸਿੰਘ ਨਾਲੋਂ ਤੁਹਾਡਾ ਦਿਲ ਸਾਫ ਹੈ? ਨੱਕ ਵਿੱਚ ਕੋਕੇ, ਨਾ ਮੂੰਹ ਤੇ ਦਾੜੀ, ਨਾ ਸਿਰ ਤੇ ਕਾਸ ਕੇਸ। ਗੁਰਮੁਖੋ ਕੱਲੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਬਾਤ ਨਹੀਂ ਬਣਨੀ। ਮੈਂ ਕੁਰ ਕੁਰ ਨਾ ਕਹਾਂ ਠੀਕ ਨਹੀਂ ਫੱਪਦਾ, ਗੁਰੂ ਕੇ ਮੰਤਰ ਦੀ ਨਰਾਦਰੀ ਹੈ, ਗੁਰੂ ਦੀ ਮਰਿਆਦਾ ਵਿੱਚ ਚੱਲੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਬੇਨਤੀ ਕਰ ਰਿਹਾ ਸਾਂ, ਇਹ ਮਨ ਈਂਟੀ ਆਦਿ ਕਰੋ ਫੋਨ ਰਸਨਾ, ਇਹ ਮਨ ਈਂਟੀ ਆਦਿ ਕਰੋ ਫੋਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੇ ਤਬ ਮਥੀਏ, ਇਨ ਵਿਦ ਅੰਮ੍ਰਿਤ ਪਾਵੋ। ਜਦੋਂ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹੋਗੇ ਨਾ, ਨੀਂਦ ਦਾ ਤਿਆਗ ਕਰ ਰੂਪੀ ਨੇਤਰਾ ਪਾਓਗੇ। ਇਹ ਦੁੱਧ ਚੋਂ ਮੱਖਣ ਮੁਕਤੀ ਰੂਪੀ ਮੱਖਣ ਮਿਲੇਗਾ, ਮੁਕਤੀ ਰੂਪੀ ਮੱਖਣ। ਸੋ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਅੱਲਾ ਦੀ ਬੰਦਗੀ ਕਰ, ਜਿਹਦੇ ਸਿਮਰਨ ਕਰਨ ਦੇ ਨਾਲ ਜਿਹੜੇ ਤੇਰੇ ਦੁੱਖ ਨੇ ਇਹ ਚੱਕੇ ਜਾਣਗੇ।
ਦਿਲ ਮਹਿ ਸਾਈ ਪ੍ਰਗਟੈ,
ਭਾਈ ਜਿਹੜਾ ਉਹ ਪਰਮਾਤਮਾ ਤੇਰੇ ਦਿਲ ਦੇ ਵਿੱਚੋਂ ਅੰਦਰੋਂ ਪ੍ਰਗਟ ਹੋ ਜਾਏਗਾ।
ਬੁੱਝੈ ਬਲੰਤੀ ਨਾਏ,
ਮਾਇਆ ਦੀ ਤ੍ਰਿਸ਼ਨਾ ਰੂਪੀ ਨਾਏ ਅੱਗ ਤੇਰੇ ਅੰਦਰ ਬਲਦੀ ਹੈ ਨਾ, ਇਹ ਨਾਮ ਜਪਣ ਕਰਕੇ ਬੁੱਝ ਜਾਏਗੀ, ਖਤਮ ਹੋ ਜਾਏਗੀ।
ਕਬੀਰ ਜੋਰੀ ਕੀ ਹੈ ਜ਼ੁਲਮ ਹੈ,
ਕਹਿੰਦੇ ਨੇ ਗੁਰਮੁਖ ਪਿਆਰੋ, ਇੱਕ ਮਾਸਹਾਰੀ ਨਿਰਦਈ ਪੁਰਸ਼ ਮੁਰਗੀ ਦਾ ਗਲਾ ਵੱਢ ਰਿਹਾ ਸੀ, ਉਹਨੂੰ ਲੰਘਦਿਆਂ ਲੰਘਦਿਆਂ ਵੇਖ ਕੇ ਤੇ ਵੇਖਿਆ ਵੀ ਜਿਹੜੀ ਮੁਰਗੀ ਵਿਚਾਰੀ ਤੜਫਦੀ ਹੈ। ਉਸ ਨਿਰਦਈ ਬੰਦੇ ਨੂੰ ਵੇਖ ਕੇ ਬਾਬਾ ਕਬੀਰ ਜੀ ਕਹਿਣ ਲੱਗੇ, ਉਹ ਕਮਲਿਆ ਜਿਹੜਾ ਤੂੰ ਆਪਣੇ ਜ਼ੋਰ ਨਾਲ ਕਿਸੇ ਦੇ ਗਲੇ ਨੂੰ ਵੱਢਦਾ ਹੈ, ਇਹ ਭਾਈ ਜ਼ੁਲਮ ਹੈ, ਪਰ ਤੂੰ ਕੀ ਕਹਿਣਾ ਹੈ।
ਕਹਿਤਾ ਨਾ ਉਹ ਹਲਾਲ,
ਕਹਿਣਾ ਭਾਈ ਉਹਦਾ ਨਾਮ ਹਲਾਲ ਕਹਿਣਾ ਕਿ ਮੈਂ ਬੱਕਰਾ ਜਾਂ ਮੁਰਗਾ ਹਲਾਲ ਕੀਤਾ, ਇਹ ਤੇਰਾ ਕਹਿਣਾ ਠੀਕ ਨਹੀਂ। ਕਿਉਂਕਿ ਕੁਰਾਨ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ, ਕਿਹੜੀ, ਕਿ ਜੇ ਕਿਸੇ ਦੀ ਅੱਖ ਨੂੰ ਕੱਢੇ ਤੇ ਉਹਨੂੰ ਅੱਖ ਦੇ ਬਦਲੇ ਅੱਖ ਦੇਣੀ ਪਏਗੀ। ਇਹ ਪਵਿੱਤਰ ਕੁਰਾਨ ਦੇ ਵਿਚਾਰ ਨੇ। ਜੇ ਭਾਈ ਕਿਸੇ ਦਾ ਕੋ ਹੱਥ ਕੱਟੇ ਉਹਨੂੰ ਉਹਦੇ ਬਦਲੇ ਹੱਥ ਕਟਾਉਣਾ ਪਏਗਾ, ਜੇ ਕਿਸੇ ਦਾ ਕੋ ਪੈਰ ਵੱਢੇ ਤੇ ਉਹਨੂੰ ਆਪਣਾ ਪੈਰ ਵਢਾਉਣਾ ਪਏਗਾ, ਜੇ ਕੋ ਆਪਣਾ ਸਿਰ ਕਿ ਜੇ ਕੋ ਕਿਸੇ ਦਾ ਸਿਰ ਵੱਢਦਾ ਤੇ ਉਹਨੂੰ ਆਪਣਾ ਸਿਰ ਦੇਣਾ ਪੈਂਦਾ। ਜਮੂਰ ਅੰਜੀਰ ਤੁਰੇਤ ਫੁਰਕਾਨ ਚਾਰੋ ਕੂਕੇ ਜੋਰ ਹਰਾਮ। ਜਿਵੇਂ ਹਿੰਦੂਆਂ ਦੇ ਚਾਰ ਵੇਦ ਨੇ, ਰਿਗ ਜੁਜਰ ਸਿਆਮ ਤੇ ਅਥਰਬਣ, ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਚਾਰ ਧਾਰਮਿਕ ਕਿਤਾਬਾਂ ਨੇ, ਉਹਨਾਂ ਦੇ ਨਾਮ ਨੇ ਅੰਜੀਲ, ਜਮੂਰ, ਤ੍ਰੇਤ ਤੇ ਕੁਰਾਨ। ਇਹ ਚਾਰੇ ਦੀਆਂ ਚਾਰੇ ਕਹਿੰਦੀਆਂ ਨੇ, ਚਾਰੇ ਕੂਕੇ ਜ਼ੋਰ ਹਰਾਮ, ਇਹ ਸਾਰੀਆਂ ਕਹਿੰਦੀਆਂ ਭਾਈ ਜਿਹੜਾ ਧੱਕਾ ਕਰਨਾ ਇਹ ਹਰਾਮ ਹੈ, ਇਹ ਹਰਾਮ ਹੈ, ਇਹ ਹਰਾਮ ਹੈ।
ਦਫ਼ਤਰ ਲੇਖਾ ਮੰਗੀ ਹੈ,
ਜਿਸ ਮੌਕੇ ਭਾਈ ਪਰਮਾਤਮਾ ਦੇ ਦਫ਼ਤਰ ਦੇ ਵਿੱਚ ਇੱਥੋਂ ਲੇਖਾ ਮੰਗਿਆ ਜਾਏਗਾ,
ਤਬ ਹੋਏਗਾ ਕੌਣ ਹਵਾਲ।
ਇਹ ਦੱਸ ਭਾਈ ਉਸ ਮੌਕੇ ਤੇਰੀ ਕੀ ਹਾਲਤ ਹੋਵੇਗੀ, ਆਪ ਜਰਾ ਖਾ ਕੇ ਵੇਖੋ ਸਾਈਂ ਕਿਹੋ ਜਿਹਾ ਆਨੰਦ ਆਉਂਦਾ ਹੈ।